شاہ جہاں سن سمت کو خان وزیر کے پاس تھانیو نہیں برود کو شانتی ہرے پرکاش.
واہگرو جی کا خالصہ واہگرو جی کی فتح. تن تن سدگرو آدر ہوت جہاں سمرے سکھ ساگر جاہی ملے سر سادر. تن تن صاحب شری گرو تیگ بہادر صاحب مہاراج نویں پاتشاہ جی دے پاون پوتر استھانا وکھے جگو جگ اٹل شبد اوتار بانی کے بوہت. تن تن شری گرو گرنتھ صاحب مہاراج جی دی پاون حضوری اندر جڑ بیٹھی گرو خالصہ ساتھ سنگ جی آپ جی دے اتینت وڈے بھاگ ہن جو ستگراں دے پاون چرنا وکھے سندھیا دے دیوانا دیاں حاضریاں بھر رہے ہو. ستگراں دی اپار بخشش ہے جو نتا پرتی ستگرو صاحب جی دے اتہاس دی لڑی وار کتھا ہوندی ہے. دل بھنجن گر سورما بڑ جو دا بہو پر پکاری میری پیری دے مالک چھویں پاتشاہ شری گرو ہرگوبند صاحب جی دی اے پاون کتھا کبھی سنتوک سنگھ جی شری گر پرتاپ سورج گرنتھ دے اندر سانو اے کتھا سرون کرا رہے نے. مہاراج سچے پاتشاہ جی نے جدوں تیسرا جنگ مہراج دی ترتی تے ستگراں نے یہ جنگ کیتا جس جنگ وچ ترکاں دیاں ساریاں فوجاں ماریاں گئیاں. بہت سارے ترک شاہ جہاں والوں چڑھ کے آئے سن جس وچ پانچ مکھ جرنیل سن. وہ سارے جرنیل مارے گئے ساریاں فوجاں ماریاں گئیاں تے جس گھوڑے دے پچھے اے جنگ ہویا سی وہ گھوڑا بھی شہیدی پا گیا سی تے شاہ جہاں نو وزیر خان نے جڑا وزیر خان ستگرو پنجویں پاتشاہ مہاراج جی دے سمے وچ گرو گھر دا سکھ بنیا سی جنوں جلودر دی بماری ہون کر کے بڑا دکھی سی تے سکھمنی صاحب دے پاٹھاں دے نال ٹھیک ہویا سی. بابا بڈھا جی دے کول جدو مہاراج کول لے کے آئے تو بابا بڈھا جی نے او دا جلودر دا روگ کٹیا سی تے او روز سکھمنی صاحب دے پاٹھ کردا سی. او وزیر خان جیڑا گرو گھر دا سکھ بن چکا سی تے اونے شاہ جہاں دے اگے اے گلاں کیتیاں بھی بادشاہ سلامت جنہاں پچھے جنگ ہویا سی او گھوڑا تا ماریا گیا تے تیریاں فوجاں بھی ہار چکیاں نے تے ہون گرو صاحب جی دے نال ویرود کرن دا لابھ کوئی نہیں کیونکہ ویرود تاں کر دے جس گھوڑے کر کے تسی جنگ لڑ رہے سی وہ گھوڑا تاں مر گیا تے جیڑا کارنی نہ رہے وہ دے پچھے جنگ کرنا سمجھدار بندے دا کام نہیں. بے مطلب تو ہی لڑائی کر کے اینیا فوجاں مرا بیٹھے ہو ایک گھوڑا تہاڈے کول گھٹ گھوڑے نے. جدوں ایداں دیاں گلاں سمجھائیاں نے اگے دی جو کتھا ہے جڑا شاہ جہان یہ گلاں سن کے اپنے من چ کچھ وچار کرن لگا جیڑی جیڑی انہیں وچاراں من چ لیاندیاں وزیر خان دیاں گلاں سن کے اتھوں کتھا آرمبھ ہو رہی ہے. کوی سنتوکھ سنگھ جی ستگراں دا یہ پاون اتہاس جدو مہاراج مہراج دی ترتی تو جسے پادشاہ جی رکے ہوئے سن ادھر آ رہے نے تے کالو ناتھ نو جو دیا کیتی مہاراج نے وہ پاون کتھا آپاں بڑے پیار ستکار نال ستگراں دے چرناں وچ حاضری بھر کے کتھا دا آنند ماڑیے. اس کتھا دی آرمبھتا اج جو وزیر خان دیاں گلاں سن کے شاہ جہاں نو محسوس ہویا ਉਹਨਾਂ ਗੱਲਾਂ ਦਾ ਸ਼ਾਹ ਜਹਾਂ ਕੀ ਅਨੁਭਵ ਕਰ ਰਿਹਾ, ਇੱਥੋਂ ਕਵੀ ਜੀ ਆਰੰਭਤਾ ਕਰ ਰਹੇ ਨੇ। ਆਓ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ, ਰਸਨਾ ਨੂੰ ਪਵਿੱਤਰ ਕਰੋ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੁਇਰਾ ਸ਼ਾਹਜਹਾਂ ਸੁਨ ਸੁਮਤ ਕੋ ਖਾਂ ਵਜ਼ੀਰ ਕੇ ਪਾਸ।
ਵਜ਼ੀਰ ਖਾਂ ਨੇ ਜਦੋਂ ਇਹ ਸਾਰੀਆਂ ਗੱਲਾਂ ਬੜੇ ਤਰੀਕੇ ਦੇ ਨਾਲ ਸਮਝਾਈਆਂ ਸ਼ਾਹਜਹਾਂ ਨੂੰ, ਵੀ ਬਾਦਸ਼ਾਹ ਜੀ ਇੱਦਾਂ ਨਹੀਂ ਕਰਨਾ ਚਾਹੀਦਾ, ਬੇਮਤਲਬ ਤੋਂ ਲੜਾਈ ਕਰਨ ਦਾ ਕੋਈ ਲਾਭ ਨਹੀਂ। ਇਹ ਸਾਰੀਆਂ ਸੁਮਤ ਵਾਲੀਆਂ ਚੰਗੀਆਂ ਗੱਲਾਂ ਸੁਣ ਕੇ ਸ਼ਾਹਜਹਾਂ ਬਾਦਸ਼ਾਹ
ਥਾਨਿਓ ਨਹੀਂ ਵਿਰੋਧ ਕੋ ਸ਼ਾਂਤੀ ਹਿਰਦੇ ਪ੍ਰਕਾਸ਼।
ਬਾਦਸ਼ਾਹ ਸ਼ਾਹਜਹਾਂ ਸਮਝ ਗਿਆ ਗੱਲਾਂ ਨੂੰ, ਵੀ ਇਹ ਜੋ ਵਜ਼ੀਰ ਖਾਨ ਕਹਿ ਰਿਹਾ ਵੀ ਬੇਮਤਲਬ ਤੋਂ ਜੋ ਇਹ ਲੜਾਈ ਕੀਤੀ ਹੈ ਉਹਦਾ ਲਾਭ ਕੁਛ ਵੀ ਨਹੀਂ ਹੋਇਆ, ਹੁਣ ਵਿਰੋਧ ਨਹੀਂ ਕਰਨਾ ਚਾਹੀਦਾ। ਕਹਿੰਦੇ ਬਾਦਸ਼ਾਹ ਗੱਲਾਂ ਨੂੰ ਸਮਝ ਗਿਆ, ਮੰਨ ਗਿਆ ਤੇ ਅੱਗੋਂ ਕੋਈ ਵਿਰੋਧ ਨਹੀਂ ਕੀਤਾ। ਸ਼ਾਂਤੀ ਮਨ ਚ ਸਮਝ ਸ਼ਾਂਤੀ ਕੀਤੀ ਤੇ ਆਪਣੇ ਮਨ ਨੂੰ ਸਮਝਾਉਣ ਲੱਗਾ ਵੀ ਇਹ ਕਰਨਾ ਵੀ ਨਹੀਂ ਚਾਹੀਦਾ ਸੀ। ਆਪ ਨੂੰ ਸਮਝ ਆ ਗਈ ਬਾਦਸ਼ਾਹ ਨੂੰ ਵਜ਼ੀਰ ਖਾਨ ਦੀਆਂ ਗੱਲਾਂ ਸੁਣ ਕੇ।
ਛੰਦ ਜਿਸ ਲਸ਼ਕਰ ਪੱਠਿਓ ਮਰਾਇਓ ਸੋ ਗੁਲਬਾਗ ਮਰਿਓ ਰਣ ਮਾਏ।
ਹੁਣ ਬਾਦਸ਼ਾਹ ਸ਼ਾਹ ਜਾਂ ਮਨ ਚ ਸੋਚ ਰਿਹਾ ਜੋ ਗੱਲਾਂ ਦਾ ਅਨੁਭਵ ਹੋਇਆ ਨਾ ਵਜ਼ੀਰ ਖਾਨ ਦੀਆਂ ਗੱਲਾਂ ਸੁਣ ਕੇ, ਸ਼ਾਹ ਜਾਂ ਸੋਚਦਾ ਵੀ ਜਿਸ ਗੁਲਬਾਗ ਘੋੜੇ ਦੇ ਵਾਸਤੇ ਮੈਂ ਆਪਣਾ ਇੰਨਾ ਵੱਡਾ ਲਸ਼ਕਰ ਭੇਜਿਆ, ਫੌਜਾਂ ਭੇਜੀਆਂ, ਉਹ ਸਾਰੀਆਂ ਫੌਜਾਂ ਮਰ ਗਈਆਂ, ਉਹ ਫੌਜਾਂ ਮਰੀਆਂ ਤੇ ਉਹ ਘੋੜੇ ਪਿੱਛੇ ਜਿਹੜਾ ਘੋੜਾ ਜੰਗ ਦੇ ਵਿੱਚ ਮਾਰਿਆ ਗਿਆ ਹੈ।
ਖਾਲੇ ਭਰੀ ਪੌਣ ਕੀ ਸਮੇ ਮੋਤਿਗ ਹੋਤ ਤੋਂ ਮਰ ਜਾਏ।
ਇਹ ਜੋ ਹੋਇਆ ਇਹ ਤਾਂ ਏਦਾਂ ਜਿਵੇਂ ਹਵਾ, ਖਾਲੀ ਹਵਾ, ਕੁਛ ਵੀ ਹੱਥ ਨਹੀਂ ਆਇਆ। ਹਵਾ ਦੇ ਨਾਲ ਜੋ ਮਰਜ਼ੀ ਬੰਦਾ ਬਣਾ ਸਕ, ਕੁਛ ਨਹੀਂ ਬਣਦਾ, ਹਵਾ ਤਾਂ ਹਵਾ ਹੀ ਰਹਿੰਦੀ ਹੈ। ਇਹ ਘੋੜਾ ਵੀ ਇਸੇ ਤਰ੍ਹਾਂ ਮਰ ਗਿਆ, ਮਿਲਿਆ ਉਹਦੇ ਵਿੱਚੋਂ ਕੁਛ ਨਹੀਂ ਲੜਾਈ ਕਰਨ ਦਾ। ਜੇ ਉਹ ਘੋੜਾ ਅੱਜ ਮੇਰੇ ਕੋਲ ਹੁੰਦਾ ਤਾਂ ਵੀ ਉਹਨੇ ਮਰਨਾ ਹੀ ਸੀ, ਹੈ ਤਾਂ ਇੱਕ ਪ੍ਰਾਣੀ ਸੀ ਨਾ, ਪਸ਼ੂ ਸੀਗਾ। ਸਾਧ ਸਿੰਘ ਜੀ, ਤਿੰਨ ਤਰ੍ਹਾਂ ਦੇ ਧਨ ਮੰਨੇ ਜਾਂਦੇ ਨੇ, ਇੱਕ ਪਸ਼ੂ ਧਨ, ਇੱਕ ਸਭ ਤੋਂ ਧਨ ਹੁੰਦਾ ਜਿਹੜਾ ਪੈਸੇ ਕੀਮਤੀ ਜਿਹਨੂੰ ਆਪਾਂ ਕੈਸ਼ ਕਹਿੰਦੇ ਹਾਂ, ਸੋਨਾ ਚਾਂਦੀ ਰੁਪਈਏ ਨੋਟ ਆਦਿ। ਦੂਜਾ ਧਨ ਦੁਨੀਆ ਮੰਨਦੀ ਹੈ ਪਸ਼ੂ ਧਨ ਨੂੰ। ਤੀਸਰਾ ਧਨ ਹੁੰਦਾ ਜਿਹੜੇ ਘਰ ਵਿੱਚ ਦਾਣੇ, ਲੋਕਾਂ ਦੀ ਕਹਾਵਤ ਹੈ ਜਿਹਦੇ ਘਰ ਦਾਣੇ ਉਹਦੇ ਗੁੰਗੇ ਵੀ ਸਿਆਣੇ, ਯਾਨੀ ਦਾਣੇ ਨੂੰ ਵੀ, ਕਣਕ ਨੂੰ ਵੀ, ਆਟੇ ਨੂੰ ਵੀ ਧਨ ਮੰਨਿਆ ਜਾਂਦਾ। ਤੇ ਬਾਦਸ਼ਾਹ ਸੋਚਦਾ ਪਸ਼ੂ ਧਨ ਸੀ, ਤੇ ਪਸ਼ੂ ਧਨ ਤਾਂ ਨੈਚੁਰਲੀ ਕੁਦਰਤੀ ਹੈ ਵੀ ਸਦਾ ਨਹੀਂ ਰਹਿੰਦਾ, ਮਰ ਜਾਂਦੇ ਜੀਵ ਪ੍ਰਾਣੀ ਨੇ, ਤੇ ਜੇ ਮੇਰੇ ਕੋਲ ਹੁੰਦਾ ਤਾਂ ਵੀ ਇਸ ਨੇ ਮਾਰੀ ਜਾਣਾ ਸੀ।
ਖਰਚ ਵਿਸਾਲ ਲਾਭ ਲਗੂ ਜੇ ਥਲ ਸੋ ਕਾਰਜ ਬੁੱਧ ਕਰਤੇ ਨਾਏ।
ਕਹਿੰਦੇ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਥੇ ਪੈਸਾ ਨਹੀਂ ਖਰਚਦਾ ਜਿੱਥੇ ਲਾਭ ਨਾ ਹੋਵੇ, ਉਥੇ ਆਪਣੀ ਚੀਜ਼ ਨੂੰ, ਆਪਣੀ ਧਨ ਦੌਲਤ ਨੂੰ, ਆਪਣੀ ਸੰਪਦਾ ਨੂੰ ਖਰਾਬ ਨਹੀਂ ਕਰਦਾ ਕਦੇ ਵੀ, ਜਿੱਥੋਂ ਕੁਝ ਵੀ ਨਾ ਮਿਲਣਾ ਹੋਵੇ। ਉਸ ਥਾਂ ਤੇ ਇੰਨੀ ਲੜਾਈ ਕਰਨ ਦਾ ਸਿਆਣੇ ਬੰਦੇ ਦਾ ਕੰਮ ਨਹੀਂ ਹੈ।
ਕਿਆ ਕੁਛ ਬਾਤ ਬਾਜ ਕੇ ਕਾਰਨ ਲਸ਼ਕਰ ਮਰਿਓ ਏ ਤੋ ਰਣ ਮਾਏ।
ਇੱਕ ਬਾਜ, ਇੱਕ ਘੋੜੇ ਦੇ ਕਾਰਨ, ਬਾਜ ਘੋੜੇ ਨੂੰ ਵੀ ਕਹਿੰਦੇ, ਇੱਕ ਘੋੜੇ ਦੇ ਕਾਰਨ ਇੰਨਾ ਲਸ਼ਕਰ 35,000 ਫੌਜ ਮਾਰੀ ਗਈ। ਕਹਿਣਾ ਸੌਖਾ, ਹਜ਼ਾਰਾਂ ਫੌਜਾਂ ਜਿੱਥੇ ਮਰੀਆਂ ਹੁਣ ਪਤਾ ਲੱਗਦਾ, ਇੱਕ ਬੰਦੇ ਦੇ ਮਰਨ ਕਰਕੇ ਮੁਹੱਲੇ ਵਿੱਚ ਰੋਣਾ ਪਿੱਟਣਾ ਪੈ ਜਾਂਦਾ, ਤੇ 35,000 ਜਿੱਥੇ ਤੁਰਕ ਮਰੇ ਹੋਣ, ਬਾਦਸ਼ਾਹ ਸੋਚਦਾ ਕਿੰਨਾ ਨੁਕਸਾਨ ਹੋਇਆ। ਇਹ ਸਾਰਾ ਨੁਕਸਾਨ ਇੱਕ ਘੋੜੇ ਕਾਰਨ, ਇਹ ਤਾਂ ਮੇਰੇ ਤੋਂ ਬੜੀ ਵੱਡੀ ਬੇਸਮਝੀ ਹੋਈ ਹੈ।
ਇਤਿਆਦਕ ਬੋਰੀ ਦੇ ਵਿਚਾਰੀ ਬੈਰ ਵਿਸਾਰਿਓ ਸ਼੍ਰੀ ਗੁਰ ਸੰਗ।
ਇਹ ਤਾਂ ਸਮਝ ਕੇ, ਗੱਲ ਨੂੰ ਚੰਗੀ ਤਰ੍ਹਾਂ ਜਾਣ ਕੇ ਬਾਦਸ਼ਾਹ ਨੇ ਵੈਰ ਵਿਸਾਰ ਦਿੱਤਾ ਵੀ ਇੱਕ ਘੋੜੇ ਪਿੱਛੇ ਇੰਨੀ ਲੜਾਈ ਕੀ ਕਰਨੀ। ਜੋ ਵਜ਼ੀਰ ਖਾਨ ਨੇ ਸਮਝਾਇਆ ਸੀ ਉਹ ਸਾਰੀਆਂ ਗੱਲਾਂ ਬਾਦਸ਼ਾਹ ਦੇ ਪੱਲੇ ਪੈ ਗਈਆਂ।
ਇਤ ਸ੍ਰੀ ਹਰਗੋਬਿੰਦ ਤਿਸ ਸਰ ਪਰ ਡੇਰਾ ਰੱਖਿਓ ਜੀਤ ਕੈ ਜੰਗ।
ਕਵੀ ਜੀ ਕਹਿੰਦੇ ਇੱਕ ਪਾਸੇ ਤਾਂ ਬਾਦਸ਼ਾਹ ਨੇ ਗੱਲ ਸਮਝੀ ਤੇ ਜੰਗ ਨੂੰ ਅੱਗੇ ਸੋਚਿਆ ਵੀ ਹੁਣ ਸ਼ਾਂਤੀ ਕਰਨੀ ਚਾਹੀਦੀ, ਲੜਾਈ ਨਹੀਂ ਕਰਨੀ। ਇਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗ ਜਿੱਤਿਆ ਹੋਇਆ 8 ਦਿਨ ਹੋ ਚੁੱਕੇ ਸਨ, ਫੌਜਾਂ ਸਭ ਭੱਜ ਚੁੱਕੀਆਂ ਸੀ ਤੇ ਮਹਾਰਾਜ ਉੱਥੇ ਜੰਗ ਡੇਰਾ ਕੀਤਾ ਹੋਇਆ ਸੀ। ਇਤ ਸ੍ਰੀ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਜੰਗ ਹੋਇਆ ਮਹਿਰਾਜ ਦੀ ਧਰਤੀ ਤੇ ਉੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ।
ਤਹਾਂ ਦਮ ਦਮਾ ਕਰ ਕੇ ਸੁੰਦਰ ਬੈਠਤ ਸਭਾ ਲਗਾਏ ਉਤੰਗ।
ਇਸੇ ਤੁਰਕ ਦੱਬ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਦਮਦਮਾ ਬਣਾਇਆ, ਉੱਚਾ ਦਮਦਮਾ ਬਣਾ ਕੇ ਉੱਥੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣਾ ਆਸਣ ਲਾ ਕੇ ਬੈਠੇ ਸਨ।
ਜੰਗਲ ਦੇਸ਼ ਸੰਗਤਾਂ ਆਵੇ ਦਰਸ਼ਨ ਕਰੇ ਅਨੰਦਤ ਅੰਗ।
ਮਾਲਵੇ ਦੀ ਧਰਤੀ ਨੂੰ ਜੰਗਲ ਦੇਸ਼ ਇਤਿਹਾਸ ਵਿੱਚ ਕਿਹਾ ਗਿਆ। ਇਸ ਜੰਗਲ ਕਿਉਂਕਿ ਇੱਥੇ ਸਾਧ ਸਿੰਘ ਜੀ ਸਾਰਾ ਜੰਗਲ ਸੀ ਇਲਾਕਾ, ਇਹ ਤਾਂ ਗੁਰੂ ਦੀ ਕਿਰਪਾ ਹੋਈ ਸਤਿਗੁਰਾਂ ਦੀ ਜੋ ਮਾਲ ਵਾਲਾ ਬਣ ਗਿਆ। ਮਾਲਵਾ ਦਾ ਅਰਥ ਹੈ ਜਿੱਥੇ ਬਹੁਤ ਮਾਲ ਹੋਵੇ, ਤੇ ਇਹ ਮਾਲਵਾ ਦੇਸ਼ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਇਹਦਾ ਨਾਮ ਜੰਗਲ ਦੇਸ਼ ਹੈ। ਕਹਿੰਦੇ ਉੱਥੇ ਜੰਗਲ ਦੇਸ਼ ਦੀਆਂ ਸੰਗਤਾਂ ਭਾਵ ਇਸ ਇਲਾਕੇ ਦੀਆਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ।
ਜਥਾ ਸ਼ਕਤ ਲੈ ਅਨਕ ਪ੍ਰਕਾਰਨ ਆਏ ਆਏ ਗੁਰ ਕੋ ਦਰਸੰਤ।
ਜਥਾ ਸ਼ਕਤ ਜੋ ਜਿਹਦੇ ਕੋਲੋਂ ਬਣਦਾ ਉਸੇ ਤਰ੍ਹਾਂ ਸਤਿਗੁਰਾਂ ਦੇ ਵਾਸਤੇ ਭੇਟਾਂ ਲੈ ਕੇ ਗੁਰਸਿੱਖ ਆਉਂਦੇ ਨੇ।
ਸੁਣ ਕਰ ਪਿਕ ਥਲ ਮਰੇ ਤੁਰੰਗ ਨਰ ਸਭ ਕੇ ਉਰਵੈ ਚਿਰਜ ਮੰਤ।
ਕਿਸੇ ਨੇ ਸੁਣਿਆ ਸੀ ਤੇ ਕਿਸੇ ਨੇ ਸਾਹਮਣੇ ਵੇਖਿਆ ਵੀ ਸੀ ਵੀ ਪਤਾ ਲੱਗਿਆ ਇੰਨੇ ਥਾਂ ਮੈਦਾਨ ਦੇ ਵਿੱਚ ਹਜ਼ਾਰਾਂ ਹੀ ਤੁਰਕ ਮਾਰੇ ਗਏ, 35,000 ਤੁਰਕ ਮਾਰੇ ਗਏ ਤੇ ਸਿੰਘਾਂ ਦੀ ਜੋ ਮਹਾਰਾਜ ਦੀ ਫੌਜ ਸੀ ਸਤਿਗੁਰਾਂ ਦੀ ਉਹ 4,000 ਫੌਜ ਸੀ, ਜਿਹਦੇ ਵਿੱਚੋਂ 1,200 ਹੀ ਹਜੇ ਸ਼ਹੀਦੀਆਂ ਪਾਈਆਂ ਸਨ, ਬਾਕੀ ਫੌਜਾਂ ਹਜੇ ਚੰਗੀ ਤਰ੍ਹਾਂ ਠੀਕ ਹਨ। ਤੇ ਲੋਕੀ ਵੇਖ ਵੇਖ ਕੇ ਹੈਰਾਨ ਹੁੰਦੇ ਨੇ ਵੀ ਇੰਨੇ ਘੋੜੇ ਮਰ ਗਏ ਜੰਗ ਵਿੱਚ, ਜਿੱਥੇ ਇੰਨੀਆਂ ਲਾਸ਼ਾਂ ਵਿਛੀਆਂ, 35,000 ਤੁਰਕ ਮਾਰੇ ਗਏ। ਇਹ ਗਿਣਤੀ ਵੇਖ ਕੇ ਇੱਕ ਪਾਸੇ ਥੋੜੀ ਜਿਹੀ ਗਿਣਤੀ, ਇੱਕ ਪਾਸੇ ਹਜ਼ਾਰਾਂ ਦੀ ਗਿਣਤੀ, 4,000 ਤੇ 35,000 ਦੀਆਂ ਫੌਜਾਂ ਦਾ ਮੁਕਾਬਲਾ ਸੁਣ ਕੇ ਹੀ ਜਿਨ੍ਹਾਂ ਨੇ ਵੇਖਿਆ ਉਹ ਵੇਖ ਕੇ, ਜਿਨ੍ਹਾਂ ਨੇ ਸੁਣਿਆ ਉਹ ਸੁਣ ਕੇ ਹੈਰਾਨ ਹੁੰਦੇ ਨੇ।
ਕਹੇ ਪਰਸ ਪਰ ਸੁਣ ਸੁਣ ਜਿਤ ਕਿਤ ਗੁਰ ਜਸ ਉਜਲ ਤੋਂ ਉਚਰੰਤ।
ਆਪਸ ਵਿੱਚ ਗੱਲਾਂ ਕਰਦੇ ਨੇ, ਜਿੱਥੋਂ ਜਿੱਥੋਂ ਜਿਸੇ ਨੂੰ ਸੁਣਿੰਦਾ ਪਤਾ ਲੱਗਦਾ ਵੀ ਮਹਾਰਾਜ ਦੀਆਂ ਫੌਜਾਂ 4,000 ਸੀ ਤੇ ਤੁਰਕਾਂ ਦੀਆਂ 35,000, ਇੰਨੀਆਂ ਫੌਜਾਂ ਮਾਰ ਦਿੱਤੀਆਂ। ਸੁਣ ਸੁਣ ਕੇ ਲੋਕ ਸਿੱਖ ਖੁਸ਼ ਹੁੰਦੇ ਨੇ ਤੇ ਸਤਿਗੁਰਾਂ ਦਾ ਜਸ ਕਰਦੇ ਨੇ।
ਕਹੋ ਆਜਿਆ ਕੌਣ ਤਰਾ ਤਲ ਸ਼ਾਹ ਸੰਗ ਜੋ ਲੜਨ ਚਾਂਤ।
ਕਹਿੰਦੇ ਨੇ ਐਸਾ ਕੌਣ ਹੈ ਅੱਜ ਧਰਤੀ ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਦੇ ਜਿਹਦਾ ਰਾਜ ਚੜ੍ਹਦੇ ਤੋਂ ਛਿਪਦੇ ਤੱਕ ਹੋਵੇ ਉਹਦੇ ਨਾਲ ਲੜਨ ਵਾਸਤੇ ਕੋਈ ਹਿੰਮਤ ਕਰੇ? ਕਿਹਦੇ ਵਿੱਚ ਇੰਨੀ ਹਿੰਮਤ ਹੈ ਇਸ ਕੋਈ ਇਸ ਸੰਸਾਰ ਅੰਦਰ ਬਾਦਸ਼ਾਹ ਦੇ ਸਾਹਮਣੇ ਅੱਖ ਚੱਕ ਕੇ ਨਹੀਂ ਵੇਖ ਸਕਦਾ?
ਬਿਨਾ ਦੁਰਗ ਗਿਰ ਅਰੇ ਅਗਾਰੀ ਰਣ ਕਰ ਦੇਸ਼ਾ ਕੋ ਹਾਰ।
ਬਿਨਾ ਕਿਲੇ ਤੋਂ ਦੇਖੋ ਜੰਗ ਜਿਹੜਾ ਨਾ ਉਹ ਓਟ ਨਾਲ ਹੁੰਦਾ ਹੈ, ਆਸਰੇ ਨਾਲ, ਜਾਂ ਕਿਲੇ ਦੇ ਅੰਦਰ ਰਹਿ ਕੇ ਜਾਂ ਗਿਰ ਪਹਾੜੀ ਦੇ ਆਸਰੇ ਤੇ। ਜਿੰਨੇ ਜੰਗਾਂ ਦਾ ਵਰਣਨ ਆਏਗਾ ਜੰਗ ਵਿੱਚ ਦੇਖਿਓ ਕਿਲੇ ਜਾਂ ਪਹਾੜ ਦੀ ਓਟ ਹੋਵੇਗੀ। ਸਿੰਘ ਗੱਲਾਂ ਕਰਦੇ ਨੇ ਵੀ ਬਿਨਾਂ ਕਿਲੇ ਦੇ ਓਟ, ਬਿਨਾਂ ਕੋਈ ਨਾ ਪਹਾੜੀ ਸੀ ਨਾ ਕੋਈ ਕਿਲਾ ਸੀ ਤੇ ਐਸੀ ਧਰਤੀ ਦੇ ਤਲ ਤੇ ਅੱਗੇ ਹੋ ਕੇ ਸਿੰਘਾਂ ਨੇ ਬਹੁਤ ਸਾਰੇ ਤੁਰਕ ਭਜਾ ਦਿੱਤੇ ਨੇ, ਤੁਰਕਾਂ ਨੂੰ ਵੱਡੀ ਹਾਰ ਦਿੱਤੀ ਹੈ।
ਸਕਲ ਦੇਸ਼ਪਤੀ ਲੱਖੋਂ ਲਸ਼ਕਰ ਬਿਨ ਗੁਰ ਕਰੇ ਕੌਣ ਅਸਕਾਰ।
ਅਨੇਕਾਂ ਹੀ ਜਿਨ੍ਹਾਂ ਦੇ ਕੋਲ ਫੌਜਾਂ ਸਨ, ਜਿਨ੍ਹਾਂ ਕੋਲ ਬੜਾ ਸਾਜੋ ਸਾਮਾਨ ਸੀ, ਤੋਪਾਂ ਸਨ, ਉਹ ਸਾਰੇ ਸਾਰੀਆਂ ਤੋਪਾਂ ਸਾਰੇ ਸ਼ਸਤਰ ਉਹਨਾਂ ਦੇ ਫੇਲ ਹੋ ਗਏ, ਖਤਮ ਹੋ ਗਏ, ਉਹ ਫੌਜਾਂ ਮਰ ਗਈਆਂ। ਉਹ ਜਿੰਨੇ ਦੇਸ਼ ਦੇ ਜਿੰਨੇ ਬਰਾਜੇ ਸਨ ਜਿਹੜੇ ਜਰਨੈਲ ਚੜ੍ਹ ਕੇ ਆਏ ਸੀ ਲੱਲਾ ਬੇਗ ਵਰਗੇ, ਕਾਬਲ ਬੇਗ ਵਰਗੇ, ਉਹ ਵੱਡੇ ਵੱਡੇ ਜਰਨੈਲ ਮਾਰੇ ਗਏ ਤੇ ਕਹਿੰਦੇ ਐਸਾ ਜੋ ਲਸ਼ਕਰ ਮਾਰਿਆ, 35,000 ਫੌਜਾਂ ਦਾ ਨੁਕਸਾਨ ਹੋਇਆ, ਮਾਰੇ ਗਏ, ਐਸਾ ਕਾਰਜ ਕੇਵਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਰ ਸਕਦੇ। ਉਹਨਾਂ ਤੋਂ ਬਿਨਾਂ ਕੌਣ ਹੈ ਜਿਹੜਾ ਐਸਾ ਕਾਰਜ ਕਰ ਸਕੇ? ਜਿਸ ਬਾਦਸ਼ਾਹ ਦੇ ਅੱਗੇ ਲੋਕੀ ਝੁਕ ਝੁਕ ਸਲਾਮਾ ਕਰਦੇ ਨੇ, ਉਹਦੀਆਂ ਫੌਜਾਂ ਨੂੰ ਮਾਰ ਮੁਕਾਣਾ ਕਿਸੇ ਹੋਰ ਦੇ ਦਿਲ ਦੀ ਗੱਲ ਨਹੀਂ ਹੈ।
ਅਦਕ ਤੁਰਕ ਸੰਗ ਰਾਮ ਖਪਾਏ, ਜਹਾਂ ਕਾ ਤੁਰਕ ਨੀ ਪੁਕਾਰ।
ਜੰਗ ਦੇ ਵਿੱਚ ਬਹੁਤ ਸਾਰੇ ਤੁਰਕ ਖਪਾ ਖਪਾ ਕੇ ਮਾਰੇ, 50-50 ਤੁਰਕ ਮਾਰੇ। ਜਦੋਂ ਖਾਲਸੇ ਨੇ, ਮਹਾਰਾਜ ਦੀਆਂ ਫੌਜਾਂ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿੱਖ ਇੰਨੇ ਬਲੀ ਹਨ, ਮਹਾਰਾਜ ਦੀ ਦਇਆ ਦੇ ਨਾਲ ਜੰਗ ਵਿੱਚ ਜੂਝਦੇ ਗਏ ਤੇ ਤੁਰਕ ਐਸੇ ਮਾਰੇ ਖਪਾ ਖਪਾ ਕੇ, ਜਿੱਥੇ ਕਿੱਥੇ ਦੇਖੋ ਤੁਰਕਨੀਆਂ ਦੀਆਂ ਪੁਕਾਰਾਂ ਆ ਰਹੀਆਂ। ਇੱਕ ਬੰਦਾ ਮਰ ਜਾਵੇ, ਉਹਦੇ ਘਰ ਦੇ ਵਿੱਚ, ਮਹੱਲੇ ਵਿੱਚ ਇਸਤਰੀਆਂ ਰੋਣ ਪਿੱਟਣ ਲੱਗ ਪੈਂਦੀਆਂ। 35,000 ਫੌਜ, ਕਿੰਨੇ ਘਰਾਂ ਦੇ ਬੱਚੇ ਹੋਣਗੇ ਤੇ ਉਹਨਾਂ ਦੇ ਤੁਰਕਾਂ ਦੇ ਘਰ, ਜਿਹੜੇ ਆਪਣੇ ਆਪ ਨੂੰ ਪਠਾਣ, ਦੂਸਰਿਆਂ ਨੂੰ ਜੀਣ ਨਹੀਂ ਦਿੰਦੇ ਸੀ, ਆਪਣੇ ਆਪ ਨੂੰ ਬਹਾਦਰ ਬਲੀ ਕਹਾਉਂਦੇ ਸੀ, ਉਹ ਸਾਰੇ ਪਠਾਣ ਮਾਰ ਦਿੱਤੇ। ਜਿਹੜੇ ਆਪਣੇ ਮਾਣ ਕਰਦੇ ਸੀ, ਹੰਕਾਰ ਕਰਦੇ ਸੀ, ਅੱਜ ਉਹਨਾਂ ਦੇ ਘਰ ਦੀਆਂ ਇਸਤਰੀਆਂ ਤੁਰਕਣੀਆਂ ਰੋ ਰੋ ਪੁਕਾਰਾਂ ਕਰ ਰਹੀਆਂ ਨੇ।
ਇਸ ਉਖਾੜਤ ਪੀਟਤ ਹੈ ਸਿਰ ਰੁਦਤ ਬੋਸ਼ਰਨ ਕੋ ਡਾਰ।
ਤੁਰਕਣੀਆਂ, ਤੁਰਕਾਂ ਦੀਆਂ ਘਰ ਵਾਲੀਆਂ ਆਪਣੇ ਕੇਸ ਪੁੱਟਦੀਆਂ ਨੇ, ਆਪਣੀ ਛਾਤੀ ਪਿੱਟਦੀਆਂ ਨੇ, ਬੜਾ ਰੋਂਦੀਆਂ ਨੇ ਤੇ ਪੁਕਾਰਾਂ ਕਰਦੀਆਂ ਨੇ, ਅੱਖਾਂ ਵਿੱਚੋਂ ਅੰਜੂ ਗੇਰ ਰਹੀਆਂ ਨੇ, ਰੋ ਰਹੀਆਂ ਨੇ।
ਦੇਸ਼ ਵਿਦੇਸ਼ਨ ਮੈਂ ਗੁਰ ਕੀਰਤ ਵਿਸਤੀਰਤ ਜਨ ਚਾਹੁੰਦੇ ਆਕਾਸ਼।
ਤੇ ਜਿੱਥੇ ਤੁਰਕਾਂ ਦੇ ਘਰ ਰੋਣਾ ਪਿੱਟਣਾ ਹੋ ਰਿਹਾ, ਉਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਜੈ ਜੈਕਾਰ ਦੀ ਧੁਨੀ ਵਿੱਚ ਸਾਰੇ ਸੰਸਾਰ ਅੰਦਰ ਏਦਾਂ ਚਮਕ ਰਿਹਾ, ਜਿਸ ਤਰ੍ਹਾਂ ਕਹਿੰਦੇ ਆਕਾਸ਼ ਵਿੱਚ ਚੰਦਰਮਾ ਚਮਕਦਾ ਹੋਵੇ।
ਗਿਆਨੀ ਪਰ ਲੜੈ ਨਿਤ ਸਾਜੇ, ਤੁਰਕਾਂ ਨਾ ਸਭ ਹੋਏ ਵਿਨਾਸ਼।
ਤੁਰਕਾਂ ਦਾ ਵਿਨਾਸ਼ ਹੋਣਾ ਇਹ ਪਤਾ ਲੱਗ ਰਿਹਾ ਹੈ, ਬਾਦਸ਼ਾਹ ਤੱਕ ਵੀ ਇਹ ਗੱਲ ਪਹੁੰਚ ਚੁੱਕੀ ਹੈ। ਸਿੱਖ ਗੱਲਾਂ ਕਰਦੇ ਨੇ ਵੀ ਹੁਣ ਬਾਦਸ਼ਾਹ ਵੀ ਡਰਨ ਲੱਗ ਪਿਆ ਹੋਣਾ ਵੀ ਤੁਰਕਾਂ ਦਾ ਨਾਸ਼ ਹੋਣ ਲੱਗ ਪਿਆ। ਜਿਹੜੇ ਤੁਰਕ ਹਿੰਦੁਸਤਾਨ ਤੇ ਰਾਜ ਕਰੀ ਬੈਠੇ ਸਨ, ਉਹਨਾਂ ਦਾ ਰਾਜ ਖਤਮ ਹੋਣ ਨੂੰ ਨੇੜੇ ਆ ਗਿਆ ਹੈ।
ਕਰਤਾ ਪੁਰਖ ਗੁਰੂ ਹਰਗੋਬਿੰਦ, ਸਕਲ ਕਲਾ ਸਮਰੱਥ ਗੁਣ ਰਾਤ।
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਕਰਤਾ ਪੁਰਖ ਹਨ। ਇਹ ਜਿੰਨਾ ਸੰਸਾਰ ਕੀਤਾ ਇਹ ਸਤਿਗੁਰਾਂ ਦੇ ਵਿੱਚੋਂ ਹੋਇਆ, ਮਹਾਰਾਜ ਨੇ ਆਪਣੇ ਵਿੱਚੋਂ ਇਹ ਸਾਰਾ ਸੰਸਾਰ ਬਣਾਇਆ। ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਕਲਾ ਸਮਰੱਥ ਹਨ, ਸਾਰੇ ਗੁਣਾਂ ਦੇ ਖਜ਼ਾਨੇ ਹਨ।
ਦਾਸਨ ਕੋ ਬਖਸ਼ਿਆ ਐਸ਼ਵਰ ਜੰਗ, ਹਰੈ ਸੋ ਚੜੈ ਮਰੈ ਦੁੱਖ ਗ੍ਰਾਸ।
ਜੋ ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ। ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਧਨ ਦੌਲਤ ਐਸ਼ਵਰਜ ਦਿੰਦੇ ਨੇ, ਤੇ ਜਿਹੜੇ ਖਾਲਸੇ ਅੱਗੇ ਮਹਾਰਾਜ ਦੀਆਂ ਫੌਜਾਂ ਅਗਰ ਕੋਈ ਵੀ ਆ ਕੇ ਅੜ ਜਾਵੇ, ਉਹਨਾਂ ਦਾ ਨਾਸ਼ ਕਰਦੇ ਨੇ।
ਹਾਇ ਦਿਲ ਬਾਗ ਰਿਓ ਇੱਕ ਗੁਰ ਟਿਗ, ਨਾਮ ਜਾਨ ਭਾਈ ਤਰ ਦੀਨ।
ਕਵੀ ਜੀ ਕਹਿੰਦੇ ਉਸ ਸਮੇਂ ਮਹਾਰਾਜ ਕੋਲ ਜਿਹੜੇ ਦੋ ਘੋੜੇ ਸਨ, ਗੁਲਬਾਗ ਤੇ ਦਿਲਬਾਗ, ਉਸ ਘੋੜੇ ਵਿੱਚੋਂ ਜਿਹੜਾ ਗੁਲਬਾਗ ਘੋੜਾ ਮਰ ਗਿਆ ਸੀ, ਉਹਦੇ ਪਿੱਛੋਂ ਇੱਕ ਘੋੜਾ ਬਚਿਆ ਜਿਹਦਾ ਨਾਮ ਦਿਲਬਾਗ ਸੀ। ਉਹਦਾ ਨਾਮ ਹੁਣ ਜਾਨ ਭਾਈ ਨਾਮ ਰੱਖ ਦਿੱਤਾ ਸਤਿਗੁਰਾਂ ਨੇ।
ਬੇਗੁਲਾ ਸੋਹੇਲਾ ਕਹਿ ਜਾ ਸੋਰਣ ਵਿਖੇ ਪ੍ਰਾਨ ਤੇ ਹੀਨ।
ਜਿਹੜਾ ਜੰਗ ਦੇ ਵਿੱਚ ਗੁਲਬਾਗ ਘੋੜਾ ਮਾਰਿਆ ਗਿਆ ਸੀ, ਉਹਦਾ ਨਾਮ ਗੁਰੂ ਘਰ ਵਿੱਚ ਸੁਹੇਲਾ ਰੱਖਿਆ ਗਿਆ ਸੀ।
ਪਰਿਓ ਬ੍ਰਿਆ ਬੋਰੋ ਦੁੱਖ ਪ੍ਰਾਪਤ, ਗੁਰ ਅੰਤਰ ਜਾਮੀ ਸਭ ਚੀਨ।
ਤੇ ਕਹਿੰਦੇ ਜਿਹੜਾ ਦਿਲਬਾਗ ਤੇ ਗੁਲਬਾਗ ਦੀ ਆਪਸ ਵਿੱਚ ਬੜੀ ਪ੍ਰੇਮਤਾ ਸੀ, ਬੜਾ ਪਿਆਰ ਸੀ। ਆਪਾਂ ਪਿੱਛੇ ਵੀ ਸਰਵਣ ਕੀਤਾ ਵੀ ਜਦੋਂ ਇੱਕ ਘੋੜੇ ਨੂੰ ਲੈ ਆਏ ਤਾਂ ਭਾਈ ਵਿਧੀ ਚੰਦ ਜੀ ਨੂੰ ਦੁਬਾਰਾ ਉਹਦੇ ਨਾਲ ਦਾ ਦੂਜਾ ਘੋੜਾ ਲਿਆਉਣ ਵਾਸਤੇ ਫਿਰ ਸਾਂਗ ਰਚਣਾ ਪਿਆ ਸੀ, ਫਿਰ ਖੇਡ ਕਰਨੀ ਪਈ ਸੀ। ਯਾਨੀ ਉਹਨਾਂ ਵਿੱਚ ਆਪਸ ਚ ਬੜਾ ਪਿਆਰ ਸੀ। ਤੇ ਹੁਣ ਕਵੀ ਜੀ ਕਹਿੰਦੇ ਜਿਹੜਾ ਜਾਨ ਭਾਈ ਦਿਲਬਾਗ ਜਿਹਦਾ ਨਾਮ ਜਾਨ ਭਾਈ ਪੈ ਗਿਆ, ਜਾਨ ਭਾਈ ਹੁਣ ਬੜੇ ਬਿਰਹ ਵਿੱਚ ਆ ਗਿਆ, ਬੜਾ ਵੈਰਾਗ ਵਿੱਚ ਆ ਗਿਆ, ਜਦੋਂ ਉਹਦਾ ਮਿੱਤਰ ਜਿਹੜਾ ਸੀਗਾ ਉਹਦਾ ਨਾਲ ਦਾ ਸਾਥੀ ਸਦਾ ਰਹਿਣ ਵਾਲਾ ਉਹ ਜਿਹੜਾ ਜਿਹਦਾ ਨਾਮ ਸੁਹੇਲਾ ਹੈ ਗੁਲਬਾਗ ਜਿਹੜਾ ਜੰਗ ਵਿੱਚ ਮਾਰਿਆ ਗਿਆ ਉਹਦੇ ਕਰਕੇ ਹੁਣ ਵੈਰਾਗ ਆ ਰਿਹਾ ਸੀ ਘੋੜੇ ਨੂੰ ਜਾਨ ਭਾਈ ਨੂੰ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਉਹਦੇ ਵੈਰਾਗ ਨੂੰ ਜਾਣ ਕੇ
ਆਏ ਨਿਕਟ ਉਪਦੇਸ਼ ਬਖਾਨਿਓ ਨਸਵਰ ਤਨ ਸਨੇਹ ਕਿਆ ਕੀਨ।
ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸਿੰਘ ਜੀ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਇਹ ਘੋੜਾ ਸੀ ਹੈ ਤਾਂ ਪਸ਼ੂ ਸੀਗਾ ਪਰ ਉਹਦੇ ਅੰਦਰ ਜਿਹੜਾ ਵੈਰਾਗ ਵੇਖ ਕੇ ਜਾਨ ਭਾਰੀ ਦੇ ਮਨ ਦਾ ਵੈਰਾਗ ਜਾਣ ਕੇ ਗੁਰੂ ਗਰੀਬ ਨਿਵਾਜ ਘੋੜੇ ਕੋਲ ਆਏ ਜਾਨ ਭਾਈ ਕੋਲ ਤੇ ਆ ਕੇ ਉਹਨੂੰ ਕਹਿੰਦੇ ਨੇ ਮਹਾਰਾਜ ਘੋੜੇ ਨਾਲ ਗੱਲਾਂ ਕਰ ਰਹੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਅੰਦਰ ਸਰੀਰ ਹੈ ਨਾ ਇਹ ਸਾਰਾ ਸੰਸਾਰ ਹੀ ਨਸ਼ਵਰ ਹੈ ਇਹ ਨਾਸਵਾਨ ਹੈ ਤੇ ਜੇ ਸਰੀਰ ਦਾ ਤੂੰ ਮੋਹ ਕਰ ਰਿਹਾ ਉਹ ਸਰੀਰ ਸਦਾ ਨਹੀਂ ਰਿਹਾ ਕਰਦਾ।
ਸਨੇਹ ਕਿਆ ਕੀਨ
ਉਹਦਾ ਕਾਹਦਾ ਸਨੇਹ ਕਰਨਾ ਕਾਹਦਾ ਮੋਹ ਕਰਨਾ ਜਿਹੜੀ ਚੀਜ਼ ਸਦਾ ਨਾ ਰਵੇ ਉਸ ਦਾ ਕਦੇ ਮੋਹ ਨਹੀਂ ਕਰਨਾ ਚਾਹੀਦਾ।
ਨਿਸ਼ਚੈ ਵਿਛੜਨ ਹੈ ਇਸ ਕੇਰਾ ਬਿਨ ਸੰਸੇ ਮਨ ਲਿਓ ਪਛਾਣ।
ਸ਼ੰਕਾ ਨਾ ਕਰ ਪੱਕਾ ਤਰ੍ਹਾਂ ਮਨ ਚ ਇਹ ਜਾਣ ਲੈ ਵੀ ਜਿਹੜਾ ਸੰਸਾਰ ਅੰਦਰ ਜਿਹੜੀ ਚੀਜ਼ ਮਿਲੀ ਹੈ ਸੰਜੋਗਾਂ ਨਾਲ ਵਸਤੂ ਮਿਲਦੀ ਹੈ ਵਿਜੋਗਾਂ ਨਾਲ ਵਿਛੜ ਜਾਂਦੀ। ਜਿਹੜਾ ਤੈਨੂੰ ਇਹ ਮਿੱਤਰ ਤੇਰਾ ਸਕਾ ਤੇਰਾ ਸੀਗਾ ਘੋੜਾ ਜਿਹਦੇ ਨਾਲ ਬੜਾ ਪਿਆਰ ਸੀ ਉਹ ਹੁਣ ਵਿਛੜ ਚੁੱਕਾ। ਸੰਜੋਗਾਂ ਨਾਲ ਤੈਨੂੰ ਮਿਲਿਆ ਸੀ ਉਹਨੇ ਇੱਕ ਨਾ ਇੱਕ ਸਮੇਂ ਜਾਣਾ ਹੀ ਸੀਗਾ। ਇਹ ਸੰਸਾਰ ਚ ਜੋ ਵੀ ਆਈ ਚੀਜ਼ ਹੈ ਉਹਨੇ ਚਲੇ ਜਾਣਾ ਇਸ ਕਰਕੇ ਪੱਕੀ ਤਰ੍ਹਾਂ ਮਨ ਚ ਪਛਾਣ ਲੈ।
ਜਿਸ ਕੋ ਰੂਪ ਰੰਗ ਕੁਛ ਨਾਈ ਕੀਰਤਨ ਸਤਾ ਸਤ ਸੋ ਜਾਨ।
ਮਹਾਰਾਜ ਇੱਥੇ ਹੁਣ ਦੋ ਚੀਜ਼ਾਂ ਦੀ ਗੱਲ ਕਰ ਰਹੇ। ਪਹਿਲਾਂ ਉਹਨੂੰ ਕਿਹਾ ਦੇਖ ਭਾਈ ਜੋ ਨਸ਼ਵਰ ਹੈ ਨਾ ਜਿਹਦਾ ਰੂਪ ਰੰਗ ਹੈ ਜਿਸ ਚੀਜ਼ ਦਾ ਨਾਮ ਤੇ ਰੂਪ ਹੈ ਉਹ ਚੀਜ਼ ਕਦੇ ਨਹੀਂ ਰਹਿੰਦੀ। ਸੂਰਜ ਪ੍ਰਕਾਸ਼ ਦੀ ਆਰੰਭਤਾ ਵਿੱਚ ਬਚਨ ਆਇਆ ਕਹਿੰਦੇ ਵੀ ਪੰਜ ਚੀਜ਼ਾਂ ਹਨ ਇੱਕ ਨਾਮ ਰੂਪ ਤੇ ਅੱਗੇ ਸੱਤ ਚੇਤਨ ਆਨੰਦ। ਜਿਹੜੇ ਸੰਤ ਜਨ ਨੇ ਸਿਆਣੇ ਨੇ ਉਹ ਨਾਮ ਰੂਪ ਨੂੰ ਕਦੇ ਗ੍ਰਹਿਣ ਨਹੀਂ ਕਰਦੇ। ਨਾਮ ਰੂਪ ਦਾ ਮਤਲਬ ਹੈ ਵੀ ਜਿਹਦਾ ਨਾਮ ਰੱਖਿਆ ਗਿਆ ਕੋਈ ਵੀ ਚੀਜ਼ ਹੈ ਹਾਥੀ ਦਾ ਨਾਮ ਹਾਥੀ ਪਾਇਆ ਉਹਦਾ ਰੂਪ ਹੈ ਆਕਾਰ ਹੈ ਕਿਸੇ ਚੀਜ਼ ਦਾ ਨਾਮ ਤੇ ਰੂਪ ਬਣਿਆ ਹੋਇਆ ਉਹ ਨਾਮ ਰੂਪ ਕਦੇ ਵੀ ਬਦਲ ਸਕਦਾ। ਨਾਮ ਤਾਂ ਕਹਿੰਦੇ ਕਿਸੇ ਦਾ ਨਾਮ ਕੁਝ ਹੈ ਕੁਝ ਸਾਲਾਂ ਪਿੱਛੋਂ ਹੋਰ ਰੱਖ ਲਓ ਤੇ ਨਾਮ ਹੋਰ ਕਹਿਣ ਲੱਗ ਜਾਂਦੀ ਦੁਨੀਆ। ਰੂਪ ਸਰੀਰ ਦਾ ਰੋਜ਼ ਹੀ ਬਦਲਦਾ ਹੈ ਦੋ ਚਾਰ ਮਹੀਨੇ ਪਿੱਛੋਂ ਸਰੀਰ ਵੱਖਰਾ ਨਜ਼ਰ ਆਉਂਦਾ ਬਦਲੀ ਜਾਂਦਾ। ਜਿਹੜੀ ਚੀਜ਼ ਸਦਾ ਨਾਮ ਰੂਪ ਹੈ ਨਾ ਉਹ ਸਦਾ ਇੱਕੋ ਜਿਹੀ ਨਹੀਂ ਰਹਿੰਦੀ। ਮਹਾਰਾਜ ਕਹਿੰਦੇ ਨਾਮ ਰੂਪ ਦੇ ਨਾਲ ਨਹੀਂ ਜੁੜਨਾ। ਜਿਹੜਾ ਨਾਮ ਰੂਪ ਵਸਤੂ ਹੈ ਉਹ ਸੰਸਾਰ ਦੇ ਵਿੱਚ ਨਾਸਵਾਨ ਹੈ ਖਤਮ ਹੁੰਦੀ ਹੈ। ਜਿਹਦਾ ਨਾਮ ਰੱਖਿਆ ਗਿਆ ਜੇ ਜਿਹਦਾ ਕੋਈ ਰੂਪ ਆਕਾਰ ਹੈ ਜਿਹਦਾ ਰੰਗ ਹੈ ਉਹ ਸਦਾ ਨਹੀਂ ਰਹਿੰਦੀ। ਜੋ ਸਦਾ ਰਹਿੰਦੀ ਹੈ ਜਿਸ ਦਾ ਕੋਈ ਰੂਪ ਰੰਗ ਨਹੀਂ ਉਹ ਕੌਣ ਹੈ ਸੱਤ ਚੇਤਨ ਆਨੰਦ। ਜੋ ਸੱਤ ਹੈ ਜੋ ਤਿੰਨੇ ਕਾਲਾਂ ਵਿੱਚ ਹੈ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਸੱਤ ਹੈ। ਤੇ ਸੱਤ ਉਹ ਹੁੰਦਾ ਜਿਹੜਾ ਸਾਰੇ ਸਮੇਂ ਵਿੱਚ ਹੋਵੇ। ਚੇਤਨ ਕਹਿੰਦੇ ਜੋ ਆਪਣੇ ਆਪ ਨੂੰ ਵੀ ਜਾਣਦਾ ਦੂਸਰੇ ਨੂੰ ਵੀ ਜਾਣਦਾ ਹੈ ਜੋ ਸਾਰਿਆਂ ਨੂੰ ਪ੍ਰਕਾਸ਼ ਕਰਦਾ ਹੈ। ਆਨੰਦ ਉਹ ਹੈ ਜੋ ਆਪਣੇ ਵਿੱਚ ਹੀ ਰਹਿੰਦਾ ਐਸਾ ਸੱਤ ਚੇਤਨ ਆਨੰਦ ਸਰੂਪ। ਇਹਦੀ ਪਰਿਭਾਸ਼ਾ ਸਾਧ ਸਿੰਘ ਜੀ ਬਹੁਤ ਵੱਡੀ ਹੈ। ਜਦੋਂ ਇਸ ਕਥਾ ਵਿੱਚ ਕਿਤੇ ਵੀ ਵਿਦਾਂਤ ਦੇ ਪ੍ਰਸੰਗ ਆਉਂਦੇ ਨਾ ਉੱਥੇ ਇਹਦਾ ਜ਼ਿਕਰ ਖੁੱਲ ਕੇ ਆਉਂਦਾ। ਸੋ ਇਸ ਸਮੇਂ ਇੰਨਾ ਹੀ ਜਾਣੀਏ ਵੀ ਜੋ ਸੱਤ ਚੇਤਨ ਆਨੰਦ ਸਰੂਪ ਹੈ ਉਹ ਬ੍ਰਹਮ ਸਰੂਪ ਹੈ ਤੇ ਜੋ ਨਜ਼ਰ ਆਉਂਦਾ ਉਹ ਨਾਮ ਰੂਪ ਹੈ। ਨਾਮ ਰੂਪ ਸੰਸਾਰ ਦੀਆਂ ਚੀਜ਼ਾਂ ਖਤਮ ਹੁੰਦੀਆਂ ਨੇ ਉਹ ਬ੍ਰਹਮ ਸੱਤ ਚੇਤਨ ਆਨੰਦ ਉਹ ਸਦਾ ਰਹਿੰਦਾ ਹੈ।
ਮਨੁੱਖ ਨਾ ਪਸ਼ੂ ਨਾ ਪੰਛੀ ਪੰਨ को आकार सो नहीं मान।
महाराज सच्चे पातशाह जी कह लगे देख भाई जेड़ा वो ब्रह्म है ना सत चेतन आनंद वो नाम रूप नहीं। नाम रूप की होंदा मनुख, मनुख का नाम रखा गया फलाना सिंह फलाना दास ओदा रूप आकार है। रूप केड़ा मनुख का, किसे दा रूप है पशु का, किसे दा रूप है पंछी का, किसे दा रूप है सप। ये जड़िया मनुख पशु पंछी ये जड़े रूप हैं ये जूनिया यानी रूप जिदा आकार नजर आ रहा। ये नाम ते रूप जेड़ा है ये ब्रह्म नहीं है। ब्रह्म इना चीजा तो वखरा है, इना दे वेच रहिंदा होया भी इना तो निर्लेप है। आत्म ब्रह्म स्वरूप वो इना संसार दीयां चीजा वर्गा नहीं होंदा। ये जेड़े तेनू घोड़ा देख रहा सी, जेड़ा तेनू मित्र नजर आउंदा सी, ये चीज तो आन जान वाली है। जो सदा रहिंदा वो इना चीजा विच नहीं फसदा, वो सदा ही निर्लेप स्वरूप है।
सो स्वरूप तो अपनो लख कै ग्रिया संकट को करिया हान।
मारे कहंदे भाई जान भाई तू अपना स्वरूप ओ जान जो तेरा अपना है। ना तू घोड़ा है, ना तू पशु हो सकदा, ना तू मनुख है, ना तू पंछी है, ना तू सप है। ये जो नजर आउंदा ये असल नहीं। जो असल है वो सत चेतन आनंद ब्रह्म है, सदा है, अपने रूप में टिकाई है। ऐसे स्वरूप नु अपने अंदर पछाण, सोच ए चिंता कर, चिंतन कर भी ओ तू है। ते अपनी बिरह नु अपने दुख नु खत्म कर दे।
इम कै सतगुर ने कर फेरा मुख लोचन फिर ग्रीवा पीट।
सात संगत जी गल्लां तां आपां भी करदे आं भी ब्रह्म दियां वेदांत दियां गल्लां आपां भी सुणदे आं कहिंदे आं, पर क्यों नहीं अंदर वसदियां, क्यों नहीं सच पछाण हुंदी। उहदा कारण यह है भी सतगुरां दी निगाह जरूर चाहीदी है। गुरु इतिहास विच बड़ी थां ते बचन आउंदा है। बाबा कालू जी नूं गुरु नानक साहिब कई बार बचन सुणांदे सी। एक बार बचन आउंदा भी जदों महाराज ने गीता दे अर्थ सुणाए सी सब सलोकी आरंभता जी, उदों बाबा कालू जी नूं पता लग गया भी महाराज जी सर्वज्ञ आते हैं, पर सतगुरां ने माया फेरती फिर भुला दिता। यानी साडे अंदर माया है तां सुन के भी असी अणभुल अणसुणा कर दिंदे आ, पर जदों बाबे कालू ते महाराज ने दया कर दित्ती माया खिंच ली उदों सारा ज्ञान करा दिता सी। इसे तरह महाराज ने ज्ञान कराया नाले उस घोड़े वाल महाराज हाथ फेर रहे ने। इम कह सतगुर ने कर फेरा अपना हाथ फेरिया किथे किथे मुख मूह ते नेत्रा ते सिर ते एदा महाराज ओदी गर्दन ते सारे शरीर ते महाराज ने जदों ओदे मुख ते पिठ ते छाती ते हाथ रखिया अपना हाथ रख के महाराज ने ओनू ज्ञान करा दिता।
तत किन आत्म ज्ञान पयो है तेरे जब कृपा की डीट।
अपने हाथ फेर के सतगुरां ने दया कीती नेत्रां दे नाल कृपा दृष्टि दे नाल देख के घोड़े नू ब्रह्म ज्ञान। देखो पशुआं नू ब्रह्म ज्ञान मनुख नू तां हर कोई करा सकदा, समझदार बंदे नू समझाना सारिया वास्ते सौखा। जेड़ा पशु है जिन्हू कोई मनुख की बोली का ही नहीं पता उस नू भी ब्रह्म ज्ञान करा देना। जेड़ा ब्रह्म ज्ञान पढ़ पढ़ के नहीं मिलता वो सतगुरां ने एक छिन विच अपनी कृपा दृष्टि नाल घोड़े नू करा दिता है।
जिनको नजर करम तिनकार नानक नदरी नदर नियाल सुख ते तिन दाना अर पानी खान पान कर बिचरियो ईत।
कहिंदे सुख दे नाल हुण घोड़ा जेड़ा पहला खा पी नहीं ना रहा सी कुछ हुण अपना तृण दाणा खान लग पिया, घा पठा खाया बड़ी खुशी दे नाल पानी पीता। ते घोड़े दी पछाण जदों खुशी दी ए है भी घोड़ा जदों खुश होवे ना ते फिणकदा फुंकारे मारदा अपने नक विचों आवाज कढदा ते दसदा भी मैं ठीक हां। घोड़े ने बड़ी चंगी तरह फुंकार मारी खुश और नजर आण लग पिया। विसरियो ईठ जो ओहदा प्यारा सी जो ओहदे मन च वसिया होया सी सुहेला गुलबाग ओनू विसार दिता। ओहदी मौत दा जेड़ा मन दे विच दुख सी ना ओ दूर कर दिता।
इस पर हुए अरुडन गमना ਜਨ ਮਨ ਕੋਏ ਚਲੈ ਬਸੀਟ।
ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਘੋੜੇ ਤੇ ਦਇਆ ਕੀਤੀ, ਜਾਨ ਭਾਈ ਨੂੰ ਮਹਾਰਾਜ ਬ੍ਰਹਮ ਗਿਆਨ ਕਰਾ ਕੇ ਉਹਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਸਵਾਰ ਹੋਏ ਤੇ ਕਹਿੰਦੇ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦਇਆ ਕਰ ਦਿੱਤੀ ਵੀ ਘੋੜਾ ਐਸਾ ਸੀ ਜਿਹਦੇ ਤੇ ਮਹਾਰਾਜ ਬਹਿ ਜਾਂਦੇ ਸੀ ਤੇ ਜੋ ਸਤਿਗੁਰੂ ਜੀ ਮਨ ਚ ਸੰਕਲਪਦੇ ਸੀ ਨਾ ਵੀ ਇੱਧਰ ਮੁੜਨਾ, ਉਸੇ ਸਮੇਂ ਘੋੜਾ ਜਿੱਧਰ ਸੱਜੇ ਨੂੰ ਮੁੜਨਾ ਤੇ ਸੱਜੇ ਨੂੰ, ਖੱਬੇ ਨੂੰ ਮੁੜਨਾ ਤੇ ਖੱਬੇ ਨੂੰ, ਭਾਵ ਮਨ ਚ ਹੀ ਸੋਚਣਾ ਪੈਂਦਾ ਸੀ, ਘੋੜਾ ਸਮਝ ਜਾਂਦਾ ਸੀ, ਇੰਨਾ ਸਿਆਣਾ ਸੀ। ਯਾਨੀ ਘੋੜੇ ਨੂੰ ਲਗਾਮ ਨਹੀਂ ਖਿੱਚਣੀ ਪੈਂਦੀ ਵੀ ਸੱਜੇ ਮੁੜ ਜਾਂ ਖੱਬੇ, ਉਹ ਤਾਂ ਮਨ ਵਿੱਚ ਕਲਪਦਿਆਂ ਸਾਰ ਹੀ ਘੋੜਾ ਉਧਰ ਮੁੜ ਜਾਂਦਾ ਸੀ। ਐਸੀ ਕਿਰਪਾ ਹੋ ਗਈ ਸੀ ਘੋੜੇ ਤੇ।
ਸਭਾ ਵਿਖੇ ਤਿਤ ਸ੍ਰੀ ਹਰਗੋਬਿੰਦ ਕਰਿਓ ਮੋਹਿ ਰਣ ਥੰਬਾ ਥਾਨ।
ਤੇ ਕਹਿੰਦੇ ਉਸ ਸਮੇਂ ਕਵੀ ਜੀ ਕਹਿੰਦੇ ਉਸ ਥਾਂ ਤੇ ਮਹਿਰਾਜ ਧਰਤੀ ਤੇ ਜਿੱਥੇ ਮਹਾਰਾਜ ਨੇ ਇਹ ਰਣ ਥੰਬਾ, ਜਿੱਥੇ ਸਤਿਗੁਰਾਂ ਨੇ ਰਣ ਜੰਗ ਲੜਾਈ ਸ਼ੁਰੂ ਕੀਤੀ, ਉਸ ਥਾਂ ਤੇ ਸਤਿਗੁਰਾਂ ਨੇ ਇਹ ਗੱਲ ਬਚਨ ਕੀਤਾ ਵੀ ਇਹ ਸਾਡਾ ਰਣ ਥੰਬਾ ਸਥਾਨ ਹੈ, ਇਹਦਾ ਨਾਮ ਗੁਰੂ ਸਰ ਪਾਵਨ ਤੀਰਥ ਹੈ।
ਨਾਮ ਗੁਰੂ ਸਰ ਤੀਰਥ ਪਾਵਨ ਕਲਮਲ ਕਨ ਨਾਚਨ ਇਸ਼ਨਾਨ।
ਉਸ ਥਾਂ ਤੇ ਇਸ਼ਨਾਨ ਕਰਨ ਦੇ ਨਾਲ ਗੁਰੂ ਸਰ ਇਹ ਸਥਾਨ ਹੈ, ਵੱਡਾ ਤੀਰਥ ਹੈ, ਇੱਥੇ ਇਸ਼ਨਾਨ ਕਰਨ ਦੇ ਨਾਲ ਜੀਵ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ।
ਹਰ ਸ਼ਰਧਾ ਨਰ ਪਰਸੈ ਆਏ ਜੋ ਪੁਰਵੈ ਮਨੋ ਕਾਮਨਾ ਥਾਨ।
ਮਨ ਵਿੱਚ ਕਾਮਨਾ ਠਾਨ ਕੇ, ਕਾਮਨਾ ਲੈ ਕੇ, ਇੱਛਾ ਲੈ ਕੇ ਜੋ ਇਸ ਸਥਾਨ ਤੇ ਆਵੇ ਉਹਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਨੇ।
ਗੁਰਸਿੱਖੀ ਕੋ ਪ੍ਰਾਪਤ ਹੋਵੇ ਗੁਰੂ ਮਹਾਤਮ ਕੀਨ ਬਖਾਨ।
ਮਹਾਰਾਜ ਨੇ ਉਸ ਸਥਾਨ ਦਾ ਮਹਾਤਮ ਸਿੱਖਾਂ ਨੂੰ ਦੱਸਿਆ। ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਇੱਥੇ ਮਨੋਕਾਮਨਾ ਲੈ ਕੇ ਆਵੇਗਾ ਉਹਦੀਆਂ ਮਨੋਕਾਮਨਾਵਾਂ ਪੂਰਨ ਹੋਣਗੀਆਂ, ਇਸ਼ਨਾਨ ਕਰਨ ਦੇ ਨਾਲ ਰੋਗ ਮਿਟ ਜਾਣਗੇ, ਇੱਥੇ ਬਹਿ ਕੇ ਬਾਣੀ ਪੜਨ ਦੇ ਨਾਲ ਮਨ ਦੇ ਸਾਰੇ ਆਦੀ ਵਿਆਦੀ ਉਪਾਧੀ ਸਰੀਰ ਦੇ ਸਭ ਰੋਗ ਤਨ ਮਨ ਰੋਗ ਤੋਂ ਅਰੋਗ ਹੋ ਜਾਣਗੇ। ਤੇ ਪਾਤਸ਼ਾਹ ਜੀ ਕਹਿੰਦੇ ਇਸ ਸਥਾਨ ਤੇ ਆਉਣ ਦਾ ਬੜਾ ਵੱਡਾ ਮਹਾਤਮ ਇਹ ਹੈ ਵੀ ਜਿਹੜਾ ਇੱਥੇ ਆਵੇ ਉਹਨੂੰ ਗੁਰਸਿੱਖੀ ਪ੍ਰਾਪਤ ਹੋ ਜਾਏਗੀ। ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਤੀਰਥਾਂ ਤੋਂ ਮਿਲਦੀਆਂ ਨੇ, ਪਰ ਜਿਹੜੀ ਗੁਰਸਿੱਖੀ ਹੈ ਨਾ ਉਹ ਬਿਰਲੇ ਨੂੰ ਮਿਲਦੀ, ਤੀਰਥਾਂ ਤੋਂ ਨਹੀਂ ਮਿਲਦੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਇਸ਼ਨਾਨ ਕਰਨ ਵਾਲੇ ਨੂੰ, ਇੱਥੇ ਆਉਣ ਵਾਲੇ ਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ।
ਜੋ ਦਸਲੇਮ ਸ਼ਾਹ ਜੁਗ ਭਰਾਤਾ ਗੁਰਮਰਤੀ ਲਖ ਅਰਵੀ ਕੀਨ।
ਦੋ ਭਰਾ ਸਨ, ਆਪ ਜੀ ਨੇ ਕਥਾ ਸਰਵਣ ਕੀਤੀ ਹੈ ਪਿੱਛੇ, ਭਾਈ ਜੋ ਦਸਲੇਮ, ਇਹ ਜਿਹੜੇ ਦੋ ਭਰਾ ਸਨ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਤਮ ਨੂੰ ਜਾਣਦੇ ਸਨ, ਸਤਿਗੁਰਾਂ ਦੇ ਚਰਨਾਂ 'ਚ ਰਹਿੰਦੇ ਸੀ ਤੇ ਜੰਗ ਦੇ ਵਿੱਚ ਸਤਿਗੁਰਾਂ ਦੀ ਸੇਵਾ ਕੀਤੀ ਸੀ ਨਾਲ ਹੋ ਕੇ। ਆਪ ਮਹਾਰਾਜ ਦੇ ਨਾਲ ਹੋ ਕੇ ਇਹਨਾਂ ਨੇ ਲੜਾਈ ਕਰਾਈ, ਤੁਰਕਾਂ ਨਾਲ ਲੜੇ ਤੇ ਇਹਨਾਂ ਦੋਵਾਂ ਭਰਾਵਾਂ ਦੀਆਂ ਫੌਜਾਂ ਸੀ ਤੇ ਇਹਨਾਂ ਦੋਵਾਂ ਭਰਾਵਾਂ ਨੇ ਮਹਾਰਾਜ ਦੀ ਮਰਜ਼ੀ ਜਾਣ ਕੇ ਸਤਿਗੁਰਾਂ ਅੱਗੇ ਇੱਕ ਅਰਦਾਸ ਬੇਨਤੀ ਕੀਤੀ।
ਮਹਾਰਾਜ ਅਬ ਕਾਂਗੜਪੁਰ ਕੋ ਗਮਨ ਕਰੋ ਨਿਜ ਬਿਲਮ ਬਈਨ।
ਇਹ ਕਾਂਗੜ ਦੇ ਰਹਿਣ ਵਾਲੇ ਸੀ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਸਾਧ ਸਿੰਘ ਜੀ ਇਹ ਗੁਰੂ ਸਰ ਤੀਰਥ ਵਸਿਆ ਨਹੀਂ ਸੀਗਾ, ਮਹਿਰਾਜ ਨਗਰ ਵਸਿਆ ਨਹੀਂ ਸੀ, ਇਹ ਤਾਂ ਮੈਦਾਨ ਸੀ, ਮੈਦਾਨ ਵਿੱਚ ਲੜਾਈ ਕਰਨ ਆਏ ਸੀ ਮਹਾਰਾਜ। ਉਹ ਕਹਿਣ ਲੱਗੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਜੰਗ ਸਮਾਪਤ ਹੋ ਚੁੱਕਾ, ਹੁਣ ਕਾਂਗੜ ਵਿਖੇ ਚੱਲੀਏ, ਦੇਰ ਨਾ ਲਾਓ ਮਹਾਰਾਜ, ਕਿਰਪਾ ਕਰੋ ਹੁਣ ਇਸ ਨਗਰ ਵਿੱਚ ਕਾਂਗੜ ਵਿੱਚ ਚਰਨ ਪਾਓ।
ਇਸ ਥਲ ਤੋਂ ਆਗਮਨ ਜੇ ਕਾਰਜ ਕਰਕੇ ਜੰਗ ਫਤਿਹ ਬਦਲੀਨ।
ਇਸ ਥਾਂ ਤੇ ਇਸ ਮੈਦਾਨ ਵਿੱਚ ਆਪ ਜੀ ਆਏ ਸਨ, ਉਹ ਕਾਰਜ ਇਹ ਸੀ ਵੀ ਜੰਗ ਲੜਨਾ ਸੀ, ਹੁਣ ਉਹ ਕਾਰਜ ਪੂਰਾ ਹੋ ਗਿਆ, ਜੰਗ ਫਤਿਹ ਹੋ ਚੁੱਕਾ ਹੈ।
ਅਸ਼ਟ ਦਿਵਸ ਅਬ ਬੀਤ ਗਏ ਸਿਤ ਰਿਪਨ ਪ੍ਰਤੀ ਖਤਰੇ ਪਰਬੀਨ।
ਉਦੋਂ ਇਹ ਕਾਰਨ ਸੀ ਮਹਾਰਾਜ ਦੇ ਰੁਕਣ ਦਾ ਵੀ ਤੁਰਕਾਂ ਦੀਆਂ ਫੌਜਾਂ 35,000 ਫੌਜ ਮਾਰੀ ਗਈ। ਸਾਧ ਸਿੰਘ ਜੀ ਕਿਤੇ 10 ਬੰਦੇ ਮਾਰੇ ਜਾਣ ਨਾ, ਉਸ ਤੋਂ ਬਾਅਦ ਇਹ ਖਤਰਾ ਹੁੰਦਾ ਵੀ ਦੁਸ਼ਮਣ ਜ਼ਰੂਰ ਚੜ ਕੇ ਆਵੇਗਾ, ਯਾਨੀ ਉਹਦਾ ਇੱਕ ਸੰਭਾਵਨਾ ਹੁੰਦੀ ਹੈ ਵੀ ਕੁਛ ਹੋ ਸਕਦਾ ਹੈ, ਲੜਾਈ ਕਦੇ ਵੀ ਹੋ ਸਕਦੀ ਹੈ। 35,000 ਬਾਦਸ਼ਾਹ ਦਾ ਬੰਦਾ ਮਰ ਗਿਆ ਹੋਵੇ ਤੇ ਬਾਦਸ਼ਾਹ ਉਹਨਾਂ ਬੰਦਿਆਂ ਨੂੰ ਮਾਰਨ ਵਾਸਤੇ ਕੀ ਫੌਜ ਹੋਰ ਨਹੀਂ ਭੇਜੇਗਾ। ਇਸ ਕਰਕੇ ਸਤਿਗੁਰੂ ਜੀ ਉਸ ਸੰਭਾਵਨਾ ਦੇ ਨਾਲ ਸਿੱਖਾਂ ਨੇ ਵਿਚਾਰ ਕੀਤੇ, ਉੱਥੇ ਰੁਕੇ ਸਨ। ਇਹ ਕਹਿਣ ਲੱਗੇ ਦੋਵੇਂ ਭਰਾ, ਕਹਿੰਦੇ ਮਹਾਰਾਜ ਜੀ ਹੁਣ 8 ਦਿਨ ਹੋ ਗਏ ਨੇ ਲੜਾਈ ਸਮਾਪਤ ਹੋਇਆ, ਹੁਣ ਤੁਰਕਾਂ ਦੇ ਬਾਦਸ਼ਾਹ ਨੇ ਵੀ ਇਧਰ ਮਰੁੱਖ ਨਹੀਂ ਕਰਨਾ।
ਸ਼ਾਹਜਹਾਂ
ਨੂੰ ਵੀ ਪਤਾ ਲੱਗ ਗਿਆ ਬਾਦਸ਼ਾਹ ਨੂੰ, ਉਹ ਵੀ ਹੁਣ ਇਧਰ ਮੂੰਹ ਨਹੀਂ ਕਰੇਗਾ, ਇਧਰ ਫੌਜਾਂ ਨਹੀਂ ਭੇਜੇਗਾ।
ਬੈਰ ਵਿਸਾਰ ਸ਼ਾਂਤ ਮਨ ਕੀ ਨਜ਼ਰ ਯਾ ਤੇ ਲਸ਼ਕਰ ਨਾ ਚੜ੍ਹੇ ਆਏ।
ਉਹਦੇ ਮਨ ਚੋਂ ਵੈਰ ਖਤਮ ਹੋ ਗਿਆ, ਇਸ ਕਰਕੇ ਉਹਨੇ ਸ਼ਾਂਤੀ ਕੀਤੀ ਹੈ, ਹੁਣ ਉਹਦੇ ਮਨ ਚ ਸ਼ਾਂਤੀ ਹੈ ਤੇ ਆਪਣੀਆਂ ਫੌਜਾਂ ਇਧਰ ਨਹੀਂ ਭੇਜੇਗਾ।
ਨਾ ਇਹ ਤਾਂ ਅਬ ਲੋ ਕਈ ਹਜ਼ਾਰੋਂ ਤੇਰੇ ਉਤੇ ਜੋਦਾ ਤਮਦਾਏ।
ਉਹ ਬਾਦਸ਼ਾਹ ਦੇ ਮਨ ਚ ਹੁਣ ਸ਼ਾਂਤੀ ਆ ਗਈ, ਵੈਰ ਨਹੀਂ। ਜੇ ਵੈਰ ਹੁੰਦਾ ਤੇ ਹੁਣ ਤਾਂ ਕਈ ਸੂਰਮੇ ਹੋਰ ਜੰਗ ਮਾਰੇ ਜਾਣੇ ਸੀ ਤੁਰਕਾਂ ਦੇ, ਯਾਨੀ ਲੜਾਈ ਹੋਰ ਹੋਣੀ ਸੀ, ਬੜੇ ਬੜੇ ਜੰਗ ਮਚਣੇ ਸੀ ਹੁਣ ਤੱਕ।
ਸੈਨਾ ਮਰ ਤੋਤ ਸੰਗਰਾਮ ਤੁਮ ਪ੍ਰਤਾਪ ਤੇ ਦੇਤ ਖਪਾਏ।
ਮਹਾਰਾਜ ਜੀ ਤੁਰਕਾਂ ਦੀਆਂ ਸੈਨਾ ਚੜ ਕੇ ਆਂਦੀ ਤੇ ਸੈਨਾ ਨੂੰ ਅਸੀਂ ਮਾਰ ਦਿੰਦੇ, ਖਪਾ ਦਿੰਦੇ, ਖਤਮ ਕਰ ਦਿੰਦੇ ਤੁਹਾਡੀ ਕਿਰਪਾ ਦੇ ਨਾਲ।
ਯੁਗ ਪ੍ਰਾਤਨ ਕੀ ਸ਼ਰਧਾ ਲੱਖ ਕਰ ਭਏ ਪ੍ਰਸੰਨ ਬਿਲੰਦ ਕਿਰਪਾਲ।
ਦੋਵੇਂ ਭਰਾਵਾਂ ਦੀ ਸ਼ਰਧਾ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ।
ਚਲੈ ਤੁਮਾਰੇ ਪੁਰ ਇੱਕ ਬਾਰ ਰਹੇ ਕਿਸਕ ਦਿਨ ਮਿਲ ਨਿਜ ਮਿਲ ਸਾਲ।
ਮਹਾਰਾਜ ਕਹਿੰਦੇ ਏਦਾਂ ਕਰਦੇ ਆ, ਤੁਸੀਂ ਹੁਣ ਚਲੋ, ਅਸੀਂ ਤੁਹਾਡੇ ਨਗਰ ਜਰੂਰ ਆਵਾਂਗੇ ਕਾਂਗੜ ਵਿਚ, ਤੇ ਅੱਜ ਰਾਤ ਇੱਥੇ ਰਹਿਣਾ, ਕੱਲ ਆਵਾਂਗੇ।
ਹਿਮ ਕੈ ਗਮਨ ਕੀਨ ਤਿੰਨ ਕੇਰਾ ਬਸੇ ਜਾਮਨੀ ਟਾਲ।
ਰਾਤ ਵਾਸਤੇ ਮਹਾਰਾਜ ਨੇ ਉਹਨਾਂ ਨੂੰ ਟਾਲ ਦਿੱਤਾ ਵੀ ਰਾਤੀ ਅਸੀਂ ਇੱਥੇ ਰਹਿਣਾ, ਜੰਗ ਵਾਲੀ ਥਾਂ ਤੇ ਜਿੱਥੇ ਮਹਾਰਾਜ ਨੇ ਸਥਾਨ ਬਣਾਇਆ। ਉਹਨਾਂ ਨੂੰ ਭੇਜ ਦਿੱਤਾ, ਉਹ ਦੋਵੇਂ ਭਰਾ ਆਪਣੇ ਨਗਰ ਕਾਂਗੜ ਵਿਚ ਆ ਗਏ ਵਾਪਸ।
ਰਾਤ ਭਏ ਤੇ ਦੁੰਦ ਬਾਜਿਓ ਪਰੇ ਹੈਨ ਪਰ ਦੀਨ ਉਤਾਲ।
ਇਧਰੋਂ ਗੁਰੂ ਸਰ ਦੀ ਧਰਤੀ ਤੋਂ ਮਹਾਰਾਜ ਨੇ ਉਸ ਸਮੇਂ ਨਗਾਰਾ ਵਜਾ ਕੇ ਅੱਗੇ ਚਾਲਾ ਮਾਰਨ ਵਾਸਤੇ ਚੋਭਾਂ ਲਾਈਆਂ ਨਗਾਰੇ ਤੇ ਸਿੰਘਾਂ ਨੇ।
ਤੁਰੰਗ ਜਾਨ ਭਾਈ ਪਰ ਸੁੰਦਰ ਸਵਰਨ ਜਤਤ ਦੀਨ ਤਬ ਪਾਏ।
ਭਾਈ ਜਾਨ ਭਾਈ ਘੋੜੇ ਤੇ ਜਿਸ ਨੂੰ ਮਹਾਰਾਜ ਨੇ ਗਿਆਨ ਕਰਾਇਆ, ਉਸ ਘੋੜੇ ਤੇ ਬੜੀ ਸੁੰਦਰ ਕਾਠੀ ਜਿਹਦੇ ਉੱਪਰ ਜਵਾਹਰਾਤ ਸੋਹਣੇ ਸੋਹਣੇ ਜੜੇ ਹੋਏ ਸਨ, ਬੜੀ ਕੀਮਤੀ ਕਾਠੀ ਦਸ਼ਾਲੇ ਪਾ ਕੇ ਸਤਿਗੁਰਾਂ ਵਾਸਤੇ ਘੋੜਾ ਤਿਆਰ ਕੀਤਾ ਗਿਆ।
ਸਭ ਭੁੱਖਨ ਪੈਰਾ ਮਨ ਕੀਨੇ ਕਰਿਓ ਸ਼ਿੰਗਾਰਨ ਰੁਚਿਰ ਬਣਾਏ।
ਸਾਰੇ ਗਹਿਣੇ ਜੋ ਘੋੜੇ ਦਾ ਸ਼ਿੰਗਾਰ ਹੈ ਉਹ ਸਾਰਾ ਕਰਕੇ ਬੜੇ ਸੁੰਦਰ ਸੁੰਦਰ ਸ਼ਿੰਗਾਰ ਕਰਕੇ ਘੋੜੇ ਨੂੰ ਸਜਾਇਆ ਗਿਆ।
ਸ਼੍ਰੀ ਹਰਿ ਗੋਬਿੰਦ ਬਸਤਰ ਸ਼ਸਤਰ ਸ਼ੁਭ ਸਜਤ ਵਿਭੂਖਣ ਤਨ ਸਮਦਾਏ।
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਸਤਰਾਂ ਸ਼ਸਤਰਾਂ ਅਤੇ ਗਹਿਣਿਆਂ ਦੇ ਸਮੇਤ ਸਤਿਗੁਰੂ ਪਾਤਸ਼ਾਹ ਸੋਭਾ ਦੇ ਰਹੇ ਸਨ। ਸੁਭਾਏ ਮਾਨ ਗੁਰੂ ਹਰਗੋਬਿੰਦ ਮਹਾਰਾਜ ਜੀ ਉਸ ਸਮੇਂ ਸੁੰਦਰ ਸਰੂਪ ਦੇ ਵਿਚ ਉਸ ਘੋੜੇ ਵੱਲ ਵਧੇ ਨੇ।
ਭਏ ਅਰੂਢਨ ਗਮਨ ਕੀਨ ਤਵ ਜਡੀ ਬਾਨੀ ਦੁੰਦ ਪਵਾਏ।
ਕਹਿੰਦੇ ਸਤਿਗੁਰੂ ਜੀ ਇਸ ਜਾਨ ਭਾਈ ਘੋੜੇ ਤੇ ਜਿਹੜਾ ਘੋੜਾ ਵੀ ਸ਼ਿੰਗਾਰਿਆ ਸੀ ਤੇ ਸਤਿਗੁਰਾਂ ਦਾ ਸਰੂਪ ਵੀ ਸ਼ਿੰਗਾਰ ਵਿਚ ਸੋਭਾਏ ਮਾਨ ਸੀ। ਮਹਾਰਾਜ ਘੋੜੇ ਤੇ ਬੈਠੇ ਬਿਰਾਜਮਾਨ ਹੋਏ ਤੇ ਸਤਿਗੁਰਾਂ ਨੇ ਅੱਗੇ ਚਾਲਾ ਮਾਰਿਆ ਹੈ।
ਗ੍ਰਾਮ ਨਿਥਾਣਾ ਉਤੋਂ ਨਿਕਟੀ ਇਸ ਮੈਂ ਕਾਲੂ ਨਾਥ ਰਾਮਤ।
ਗੁਰੂ ਸਾਹਿਬ ਤੋਂ ਚੱਲੇ ਨਾ, ਉਥੇ ਨੇੜੇ ਹੀ ਇੱਕ ਗ੍ਰਾਮ ਸੀ, ਪਿੰਡ ਸੀ, ਜਿਹਦਾ ਨਾਮ ਨਥਾਣਾ ਸੀ। ਉਥੇ ਇੱਕ ਕਾਲੂ ਨਾਥ ਰਹਿੰਦਾ ਸੀ।
ਇੱਕ ਨਰ ਪੱਠਿਓ ਕਹਿਓ ਸ਼੍ਰੀ ਸਤਿਗੁਰ ਕਿਸ ਕੋ ਪਰਖੋ ਜਾਏ ਇਕਾਂਤ।
ਉਦੋਂ ਮਹਾਰਾਜ ਨੇ ਇੱਕ ਬੰਦਾ ਭੇਜਿਆ ਆਪਣਾ ਸਿੱਖ ਤੇ ਆਖਿਆ ਵੀ ਉਹਨੂੰ ਜਾ ਕੇ ਪਰਖਿਓ ਜੇ ਪਹਿਲਾਂ।
ਅਮਰੀ ਸੁਧ ਦਿਓ ਵੈਰ ਸਿਵਰ ਹੋਏ ਮਿਲੇ ਆਨ ਇਹ ਲਖੋ ਮਤੰਤ।
ਸਤਿਗੁਰੂ ਜੀ ਨੇ ਉਹਨੂੰ ਸਮਝਾਇਆ ਸਿੱਖ ਨੂੰ ਵੀ ਉਹਦੀ ਪਰਖਣਾ ਕਰਨੀ ਹੈ ਕਾਲੂ ਨਾਥ ਦੀ ਜਿਹੜਾ ਨਥਾਣੇ ਵਿਚ ਰਹਿੰਦਾ। ਅਸੀਂ ਪਿੱਛੇ ਪਿੱਛੇ ਆ ਰਹੇ ਹਾਂ, ਤੂੰ ਅੱਗੇ ਚੱਲ ਕੇ ਉਹਦੀ ਪਰਖਣਾ ਕਰ ਵੀ ਕਿਹੋ ਜਿਹਾ ਤੇ ਫਿਰ ਉਹਨੂੰ ਖਬਰ ਦਈ ਵੀ ਅਸੀਂ ਬਾਹਰ ਆਏ ਹੋਏ ਹਾਂ।
ਸੁਨ ਗਮਨਿਓ ਗੁਰ ਤੇ ਸੋ ਪੂਰਬ ਰਿਦ ਦੇ ਮਨੋਰਥ ਕੋ ਚਿਤਵੰਤ।
ਉਹ ਜਿਹੜਾ ਸਿੱਖ ਜਿਹਨੂੰ ਮਹਾਰਾਜ ਨੇ ਹੁਕਮ ਲਾਇਆ ਪਰਖਣਾ ਵਾਸਤੇ, ਉਹ ਸਿੱਖ ਤੁਰਿਆ ਮਹਾਰਾਜ ਤੋਂ ਪਹਿਲਾਂ ਨਿਥਾਣੇ ਵਿੱਚ ਆਇਆ ਜਿੱਥੇ ਕਾਲੂ ਨਾਥ ਦਾ ਘਰ ਸੀ। ਉਥੇ ਮਨ ਵਿੱਚ ਸੋਚ ਰਿਹਾ ਰਸਤੇ ਵਿੱਚ ਵੀ ਕਿਸ ਤਰ੍ਹਾਂ ਉਹਨੂੰ ਪਰਖਾਂਗਾ।
ਤੈਨੂੰ ਗੋਰ ਦੁੱਧ ਕੋ ਦੋਇ ਕਰ ਮੁਹੀ ਕਰਾਵੇ ਪਾਨ ਜੇ ਲਿਆਏ।
ਸਿੱਖ ਪਰਖਣਾ ਕਰਨ ਵਾਸਤੇ ਸੋਚ ਰਿਹਾ ਵੀ ਪਰਖ ਏਦਾਂ ਕਰਾਂਗਾ, ਮਨ ਚ ਸੋਚਿਆ ਵੀ ਜੇ ਮੇਰੇ ਵਾਸਤੇ ਉਹ ਚਿੱਟੀ ਗਊ ਦਾ ਗੋਰੀ ਗਊ ਦਾ ਦੁੱਧ ਕੱਢ ਕੇ ਮੈਨੂੰ ਪਿਆਵੇਗਾ।
ਤੋ ਅਜ਼ਮਤ ਜੁਤ ਨਾਥ ਪਛਾਨੋ ਪਹੁੰਚਿਓ ਨਿਕਟ ਚਿਤ ਵੇਸ ਭਾਏ।
ਸਿੱਖ ਸੋਚਦਾ ਵੀ ਮੈਂ ਸਮਝ ਜਾਂਗਾ ਵੀ ਉਹ ਸੱਚਮੁੱਚ ਅਜ਼ਮਤਵਾਨ ਹੈ, ਕਰਾਮਾਤੀ ਹੈ, ਯਾਨੀ ਉਹਨੂੰ ਪਤਾ ਹੈ। ਇਹ ਗੱਲ ਸੁਣ ਕੇ ਮਨ ਚ ਪਛਾਣ ਕੇ ਵੀ ਚਿੱਟੀ ਗਊ ਦਾ ਦੁੱਧ ਮਨ ਚ ਸੋਚ ਲਿਆ ਵੀ ਜੇ ਪਿਆਏਗਾ ਤੇ ਸਮਝ ਜਾਂਗਾ ਵੀ ਉਹ ਕਰਾਮਾਤੀ ਹੈ।
ਮਿਲਿਓ ਜਾਏ ਕਰ ਬੰਧਨ ਬੈਠਿਓ ਸਭ ਕਾਲੂ ਉਰ ਮੈਂ ਲੱਖ ਪਾਏ।
ਇਹਦੇ ਉਸ ਸਮੇਂ ਕਾਲੂ ਦੇ ਨਾਥ ਦੇ ਘਰ ਗਿਆ ਜਿਹਨੂੰ ਮਹਾਰਾਜ ਨੇ ਭੇਜਿਆ ਸੀ, ਜਾ ਕੇ ਵੰਦਨਾ ਕੀਤੀ ਤੇ ਕੋਲ ਬੈਠ ਗਿਆ।
ਸਭ ਕਾਲੂ ਉਰ ਮੈਂ ਲੱਖ ਪਾਏ ਕਰ ਸਨਮਾਨ ਬੂਝ ਗੁਰ ਗਾਤਾ ਜਥਾ ਤੁਰਕ ਕਮਸਾਨ ਮਚਾਏ।
ਕਹਿੰਦੇ ਉਹਨੂੰ ਕਾਲੂ ਨੂੰ ਪਤਾ ਲੱਗ ਗਿਆ ਵੀ ਕਿਉਂ ਆਇਆ, ਕਾਲੂ ਨਾਥ ਨੂੰ ਪਤਾ ਲੱਗ ਗਿਆ ਵੀ ਇਹ ਕਿਉਂ ਆਇਆ ਤੇ ਕੀ ਕਰਨ ਆਇਆ। ਉਸ ਸਮੇਂ ਕਾਲੂ ਨਾਥ ਪੁੱਛਣ ਲੱਗਾ, ਕਹਿੰਦਾ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਜੰਗ ਮਚਾਇਆ ਸੀ, ਜੋ ਮੈਂ ਰਾਜ ਇਸ ਧਰਤੀ ਤੇ ਮਹਾਰਾਜ ਨੇ ਖੇਡ ਮਚਾਈ ਹੈ ਮੈਦਾਨ ਦੇ ਵਿੱਚ, ਉਹ ਕਿੱਦਾਂ ਬੀਤਿਆ ਹੈ।
ਹੁਣ ਉੱਠ ਗੌਰ ਬਰਨ ਕੀ ਸੁਰਬੀ ਤੇ ਦਿਖਾਏ ਕਰ ਦੋਏ ਨਕੀਨ।
ਉਦੋਂ ਗੱਲਾਂ ਬਾਤਾਂ ਕਰਕੇ ਕਹਿੰਦੇ ਉਸ ਸਿੱਖ ਨੂੰ ਕਾਲੂ ਨਾਥ ਦਿਖਾ ਰਿਹਾ, ਚਿੱਟੀ ਗਊ ਦਿਖਾ ਕੇ ਨਾ ਪਹਿਲਾਂ ਵਿਖਾ ਕੇ ਵੀ ਮੈਂ ਇਹਦਾ ਦੁੱਧ ਕੱਢਣ ਲੱਗਾ। ਉਹਦਾ ਦੁੱਧ ਦੋ ਕੇ ਚੰਗੀ ਤਰ੍ਹਾਂ ਧਾਰ ਕੱਢ ਕੇ
ਤਪਤ ਠਾਨ ਤਲ ਪਾਨ ਕਰਨ ਕੋ ਕੀ ਸਤਗੁਰ ਕੇ ਨਰ ਕੋ ਦੀਨ।
ਚਿੱਟੀ ਗਊ ਦਾ ਦੁੱਧ ਕੱਢ ਕੇ ਕਾਲੂ ਨਾਥ ਨੇ ਦੁੱਧ ਨੂੰ ਗਰਮ ਕੀਤਾ, ਗਰਮ ਕਰਕੇ ਜੋ ਸਤਿਗੁਰਾਂ ਦਾ ਸਿੱਖ ਆਇਆ ਸੀ ਉਹਦੇ ਵਾਸਤੇ ਅੱਗੇ ਭੇਟਾ ਕੀਤਾ ਵੀ ਛਕੋ।
ਤ੍ਰਿਪਤ ਹੋਏ ਕਰ ਜਾਨਿਓ ਮਨ ਮੈਂ ਕਾਲੂ ਕਰਾ ਮਾਤ ਮੈਂ ਪੀਨ।
ਜਦੋਂ ਸਿੱਖ ਨੇ ਉਹ ਦੁੱਧ ਛਕਿਆ ਤੇ ਪਤਾ ਲੱਗ ਗਿਆ ਵੀ ਇਹ ਕਾਲੂ ਸੱਚਮੁੱਚ ਕਰਾਮਾਤੀ ਹੈ।
ਸ੍ਰੀ ਹਰਗੋਬਿੰਦ ਕੋ ਆਗਮਨ ਕਰਿਓ ਸੁਨਾਮਨ ਸੁਮਤ ਪ੍ਰਬੀਨ।
ਉਦੋਂ ਸਿੱਖ ਨੇ ਦੱਸਤਾ ਕਾਲੂ ਨਾਥ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਥਾਣੇ ਨਗਰ ਵਿੱਚ ਪਹੁੰਚਣ ਵਾਲੇ ਨੇ, ਥੋੜੀ ਦੇਰ ਚ ਸਤਿਗੁਰਾਂ ਨੇ ਆ ਜਾਣਾ ਹੈ।
ਨਮੋ ਕੀਨ ਪੁਰ ਤੇ ਜਬ ਨਿਕਸਿਓ ਇਤਨੇ ਵਿਖਿਆ ਗੁਰੂ ਚਲ ਆਏ।
ਇਹਦੇ ਨਮਸਕਾਰ ਕਰਕੇ ਜਦੋਂ ਉਹਦੇ ਘਰੋਂ ਨਿਕਲਿਆ ਬਾਹਰ ਨੂੰ ਜਾਣ ਲੱਗਾ, ਇਹਨੇ ਨੂੰ ਸਤਿਗੁਰੂ ਪਾਤਸ਼ਾਹ ਜੀ ਨਿਥਾਣੇ ਵਿੱਚ ਪਹੁੰਚ ਗਏ।
ਬ੍ਰਿੰਦ ਤੁਰੰਗਮ ਕੀ ਸਭ ਸੈਨਾ ਜੋਧ ਸਮੇਤ ਸੁਪਟ ਸਮਝਾ ਦਮਦਾਏ।
ਬਹੁਤ ਸਾਰੇ ਘੋੜਿਆਂ ਤੇ ਚੜੇ ਹੋਏ ਘੋੜ ਸਵਾਰ ਸਿੱਖ ਜੋਧੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਸਿੰਘਾਂ ਦੇ ਨਾਲ ਉਸ ਨਗਰ ਵਿੱਚ ਨਿਥਾਣੇ ਵਿੱਚ ਪਹੁੰਚ ਗਏ ਨੇ।
ਜੀਤੇ ਜੰਗ ਆਨੰਦ ਉਮੰਗਤ ਆਵਤ ਗੁੰਦਤ ਸ਼ਬਦੀ ਉਠਾਏ।
ਸਾਰਿਆਂ ਦੇ ਮਨ ਵਿੱਚ ਉਮੰਗ ਹੈ, ਬਹੁਤ ਖੁਸ਼ੀ ਹੈ, ਜੰਗ ਜਿੱਤ ਕੇ ਆ ਰਹੇ ਨੇ, ਨਗਾਰੇ ਵਜਾਉਂਦੇ ਹੋਏ ਤੇ ਜਕਾਰੇ ਛੱਡਦੇ ਹੋਏ ਬੜੀ ਖੁਸ਼ੀ ਦੇ ਵਿੱਚ ਸਿੱਖ ਆ ਰਹੇ ਨੇ ਸਤਿਗੁਰਾਂ ਦੇ ਨਾਲ।
ਭੁਲੇ ਆਕਾਸ਼ ਚੜਤ ਤਿਤ ਦਿਸ਼ ਮੈਂ ਕਰਨ ਪ੍ਰਕਾਸ਼ ਟਾਂਪਿਓ ਜਾਏ।
ਸਿੱਖਾਂ ਦੇ ਮਨ ਵਿੱਚ ਵੀ ਬੜੀ ਖੁਸ਼ੀ ਹੈ ਤੇ ਘੋੜਿਆਂ ਨੂੰ ਨਵੀਂ ਨਵੀਂ ਚਾਲਾਂ ਵਿੱਚ ਦੜਾਉਂਦੇ ਹੋਏ ਆ ਰਹੇ ਨੇ ਤੇ ਜਦੋਂ ਘੋੜੇ ਤੁਰਦੇ ਨੇ ਧੂਲਾਂ ਪੱਟਦੇ ਨੇ ਤੇ ਉਹ ਧੂਲ ਆਕਾਸ਼ ਨੂੰ ਚੜ੍ਹਦੀ ਹੈ। ਏਦਾਂ ਗੁਰਸਿੱਖ ਇਸ ਨਿਥਾਣੇ ਨਗਰ ਵੱਲ ਜਦੋਂ ਆਏ,
ਸੁੰਦਰ ਥਲ ਬਿਲੋਕ ਜਲ ਕਲ ਕੋ ਕਰਿਓ ਨਿਵੇਸ ਗੁਰੂ ਜਗ ਰਾਏ।
ਸੁੰਦਰ ਥਾਂ ਸਤਿਗੁਰਾਂ ਨੇ ਦੇਖੀ ਜਿੱਥੇ ਜਲ ਨੇੜੇ ਹੋਵੇ, ਕਿਉਂਕਿ ਫੌਜ ਦੇ ਉਤਰਾਅ ਵਾਸਤੇ ਪਾਣੀ ਪਹਿਲਾਂ ਚਾਹੀਦਾ, ਪਾਣੀ ਜਿੱਥੇ ਸਾਫ਼ ਹੋਵੇ ਉਹ ਥਾਂ ਵੇਖ ਕੇ ਨੇੜੇ ਜਲ ਮਿਲ ਜੇ, ਉੱਥੇ ਸਤਿਗੁਰਾਂ ਨੇ ਫੌਜ ਦਾ ਉਤਾਰਾ ਕੀਤਾ।
ਉਤਰੀ ਜੁਤ ਵਿਸਤਾਰ ਬਾਹਿਨੀ ਨਿਜ ਨਿਜ ਮਿਸਲ ਮਿਲੇ ਸਭ ਆਏ।
ਬੜੀ ਵਿਸਾਲ ਫੌਜਾਂ ਗੁਰੂ ਮਹਾਰਾਜ ਦੀਆਂ ਉਤਰੀਆਂ ਨੇ ਤੇ ਆਪਣੀ ਆਪਣੀ ਮਿਸਲਾਂ ਦੇ ਸਿੱਖ ਜਿਹੜੇ ਸਨ ਉਹ ਘੋੜੇ ਆਪਣਾ ਸਮਾਨ ਸਾਜੋ ਸਮਾਨ ਡੇਰਾ ਕਰਨ ਲੱਗ ਪਏ।
ਵੀ ਨੇ ਉਤਾਰ ਸ਼ਸਤਰ ਪੱਟ ਧਰ ਕਰ ਉਹ ਤੇਰੇ ਕਾਹਨ ਲਗਾਏ।
ਉਸ ਸਮੇਂ ਕਹਿੰਦੇ ਸਿੰਘਾਂ ਨੇ ਆਪਣੇ ਸ਼ਸਤਰ ਬਸਤਰ ਸਾਂਭੇ, ਡੇਰੇ ਲਾਏ, ਤੇ ਜਿਹੜੇ ਘੋੜੇ ਨੇ ਉਹ ਜਦੋਂ ਘੋੜਿਆਂ ਦੀ ਆਦਤ ਹੈ ਵੀ ਜਦੋਂ ਆਪਣੀ ਥਾਂ ਤੇ ਪਹੁੰਚ ਜਾਏ ਨਾ, ਯਾਨੀ ਜਿੱਥੇ ਉਹਨੇ ਰੁਕਣਾ ਹੋਵੇ ਉਸੇ ਹਿਣਕਦਾ ਹੈ, ਤੇ ਉਥੇ ਘੋੜਿਆਂ ਨੇ ਹਿਣਕ ਮਾਰੀ, ਭਾਵ ਘੋੜਿਆਂ ਨੂੰ ਵੀ ਆਰਾਮ ਮਿਲਿਆ ਵੀ ਪਹੁੰਚ ਗਏ, ਤੇ ਸਿੱਖਾਂ ਨੇ ਵੀ ਡੇਰੇ ਕਰ ਲਏ।
ਖਾਨ ਪਾਨ ਕੋ ਕਰੇ ਜਥਾ ਰੁਚੀ ਜਿਸ ਰਾਮੇ ਜੋਦਾ ਸਮਦਾਏ।
ਉਥੇ ਸਿੱਖਾਂ ਨੇ ਖਾਨ ਪਾਨ ਪ੍ਰਸ਼ਾਦਾ ਪਾਣੀ ਛਕਿਆ ਤੇ ਬੜੇ ਆਰਾਮ ਦੇ ਨਾਲ ਵਿਸ਼ਰਾਮ ਕੀਤਾ ਯੋਧਿਆਂ ਨੇ।
ਸ੍ਰੀ ਹਰਿ ਗੋਬਿੰਦ ਅਸਨ ਅਚਵ ਕਰ ਖਾਨ ਦੁਪਹਿਰੇ ਮੈਂ ਵਿਸਰਾਮ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਤੇ ਦੁਪਹਿਰ ਦੇ ਸਮੇਂ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਹੈ।
ਸਵਾ ਜਾਮ ਦਿਨ ਰਹੇ ਉੱਥੇ ਜਦ ਭਏ ਸੁਚੇਤ ਗੁਰੂ ਅਬਰਾਮ।
ਬੜੇ ਸੁੰਦਰ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਸਵਾ ਪੈਰ ਰਹਿ ਗਿਆ ਦਿਨ ਛਪਣ ਨੂੰ, ਉਦੋਂ ਮਹਾਰਾਜ ਉੱਠੇ ਨੇ।
ਸੁੰਦਰ ਫਰਸ਼ ਅਨੇਕ ਬਰਣ ਕੇ ਦਸੇ ਮਖਮਲੀ ਦੀ ਤਮਾਮ।
ਕਹਿੰਦੇ ਸਤਿਗੁਰਾਂ ਦੇ ਵਾਸਤੇ ਜਿੱਥੇ ਦੀਵਾਨ ਲੱਗਣਾ ਸੀ ਉਥੇ ਬਹੁਤ ਸੁੰਦਰ ਫਰਸ਼ ਵਿਛਾਏ ਗਏ। ਕਾਨ ਕਿਨਾ ਕਿਨਾ ਦੇ ਕਹਿੰਦੇ ਐਸੇ ਸੁੰਦਰ ਫਰਸ਼ ਸਨ ਬੜੇ ਰੰਗਾਂ ਦੇ, ਉਹ ਬਸ ਮਖਮਲੀ ਕੱਪੜੇ ਦੇ ਮਹਾਰਾਜ ਦੇ ਵਾਸਤੇ ਕਈ ਤਮਾਮ ਜਿੰਨੇ ਸਨ ਉਹ ਵਸਤਰ ਵਿਛਾ ਕੇ ਫਰਸ਼ ਡਸਾਏ।
ਚਾਰ ਓਰ ਜਿਸ ਛੋਰ ਜ਼ਰੀ ਕੇ ਮੁਕਤਾ ਜਰਤ ਜਾਂ ਛਬ ਧਾਮ।
ਐਸੇ ਮਖਮਲੀ ਵਸਤਰ ਵਿਛਾਏ ਗਏ ਨੇ ਜਿਨ੍ਹਾਂ ਦੇ ਚਾਰੇ ਓਰ ਕਹਿੰਦੇ ਜਰੀ ਦਾ ਕੰਮ ਕੀਤਾ ਹੋਇਆ ਸੀ, ਤੇ ਬੜੇ ਸੁੰਦਰ ਜਰੀ ਦੇ ਨਾਲ ਚਾਰੇ ਪਾਸੇ ਜੜੇ ਹੋਏ, ਤੇ ਜਿਨ੍ਹਾਂ ਦੇ ਨਾਲ ਮੋਤੀ ਮੁਕਤਾ ਮੁਕਤਾ ਜਟਤ ਹਨ, ਛੋਟੇ ਛੋਟੇ ਮੋਤੀ ਨਾਲ ਜੜੇ ਹੋਏ ਨੇ। ਬੜਾ ਸੁੰਦਰ ਸਤਿਗੁਰਾਂ ਵਾਸਤੇ ਥੱਲੇ ਫਰਸ਼ ਡਸਾਇਆ ਗਿਆ।
ਗਾਦੀ ਦਸ ਰੁਚਿਰ ਫਰਸ਼ ਪਰ ਉਪਾਧਾਨ ਦੀ ਲਗ ਧਰ ਦੀਨ।
ਉਸ ਸੁੰਦਰ ਫਰਸ਼ ਦੇ ਉੱਪਰ ਸਤਿਗੁਰਾਂ ਦੇ ਵਾਸਤੇ ਜੋ ਇਹ ਕੱਪੜਾ ਵਿਛਾਇਆ ਸੀ, ਉੱਪਰ ਗੱਦੀ ਮਹਾਰਾਜ ਵਾਸਤੇ ਸੁੰਦਰ ਗਾਦੀ ਵਿਛਾ ਕੇ ਇੱਕ ਸੁੰਦਰ ਸਰਾਣਾ ਵੱਡਾ ਪਾਤਸ਼ਾਹ ਦੇ ਵਾਲ ਸਰਾਣੇ ਵਾਲੇ ਪਾਸੇ ਸੁੰਦਰ ਸਰਾਣਾ ਰੱਖਿਆ ਹੈ।
ਲੜਕਤ ਦੁਰਿਸ਼ ਮੁਕਤਾ ਗੁੱਛਨ ਬਹੁਤ ਮੋਲ ਕੇ ਰਚਿਓ ਨਵੀਨ।
ਜਿਹੜਾ ਉਹ ਸਰਾਣਾ ਰੱਖਿਆ ਗਿਆ ਉਹਦੇ ਦੋਵਾਂ ਪਾਸੇ ਮੋਤੀਆਂ ਦੇ ਗੁੱਛੇ ਲਟਕ ਰਹੇ ਹਨ। ਬੜਾ ਹੀ ਕੀਮਤੀ ਹੈ ਤੇ ਬੜਾ ਹੀ ਸੁੰਦਰ ਹੈ, ਨਵੇਂ ਨਵੇਂ ਮੋਤੀ ਹਨ, ਭਾਵ ਸੁੱਚੇ ਮੋਤੀ ਬੜੇ ਹੀ ਨਵੇਂ ਹੁਣੇ ਹੀ ਭਾਵ ਜੜੇ ਹੋਣ। ਇੰਨਾ ਸੁੰਦਰ ਕੰਮ ਕੀਤਾ ਹੋਇਆ ਜੋ ਸਤਿਗੁਰਾਂ ਵਾਸਤੇ ਸਰਾਣਾ ਰੱਖਿਆ ਗਿਆ।
ਬੈਠ ਬਿਰਾਜਤ ਬੇਸ਼ੀਰੀ ਸਤਿਗੁਰ ਚਮੜਦਾਰ ਤਬ ਚਮੜ ਕੀਨ।
ਮਹਾਰਾਜ ਸਤਿਗੁਰੂ ਜੀ ਬੈਠੇ ਹੋਏ ਸੁਭਾਏ ਮਾਨ ਬਿਰਾਜਮਾਨ ਹਨ, ਤੇ ਚਮੜਦਾਰ ਸਿੱਖ ਚੌਰਦਾਰ ਸਤਿਗੁਰਾਂ ਦੇ ਸੀਸ ਤੇ ਚੌਰ ਕਰ ਰਹੇ ਨੇ।
ਕਾਵਨ ਲੱਗੇ ਰਬਾਬੀ ਰਾਗਨ ਸ੍ਰੀ ਗੁਰੂ ਸ਼ਬਦ ਸ਼ਾਂਤ ਰਸ ਪੀਨ।
ਰਬਾਬੀ ਸਿੱਖ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਸ਼ਬਦਾਂ ਨੂੰ, ਜਿਹੜੀ ਬਾਣੀ ਸ਼ਾਂਤੀ ਤੇ ਰਸ ਦੇ ਵਿੱਚ ਪ੍ਰਧਾਨ ਹੈ, ਬੜੀ ਸ਼ਾਂਤੀ ਦੇ ਨਾਲ ਗੁਰਸਿੱਖ ਰਬਾਬੀ ਜਨ ਰਬਾਬ ਲੈ ਕੇ ਰਾਗ ਦੇ ਵਿੱਚ ਗੁਰਬਾਣੀ ਦੇ ਸ਼ਬਦ ਪੜ ਰਹੇ ਨੇ।
ਇੱਕ ਜੋਧਾ ਗਨ ਜੋਧ ਸਹਿਤ ਮਿਲ ਦਰਸੈ ਨਮੋ ਕਰੈ ਸਮਦਾਏ।
ਬੜੇ ਬੜੇ ਜੋਧੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਇਸ ਦਰਬਾਰ ਵਿੱਚ ਆ ਕੇ ਸਿੱਖ ਮਹਾਰਾਜ ਦੇ ਦਰਸ਼ਨ ਕਰਦੇ ਨੇ।
ਜਥਾ ਉਚਿਤ ਕਰ ਸਭਾ ਤੋਂ ਬੈਠੇ ਸ੍ਰੀ ਹਰਗੋਬਿੰਦ ਬੀਚ ਸੁਆਏ।
ਇਹਦੇ ਸਿੱਖ ਸਾਰੇ ਮਹਾਰਾਜ ਦੇ ਕੋਲ ਬਹਿ ਗਏ ਚੁਫੇਰੇ, ਤੇ ਸਾਰਿਆਂ ਦੇ ਵਿਚਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਏਦਾਂ ਬਿਰਾਜਮਾਨ ਸਨ।
ਮਨੋ ਸੁਰਨ ਮੈਂ ਸੁਰਪਤੀ ਦੁਤਮਤ ਕਿਦੋਂ ਬਿਸ਼ਨ ਅਮਨੀ ਪਰ ਆਏ।
ਕਹਿੰਦੇ ਮੰਨ ਲਓ ਜਿਵੇਂ ਦੇਵਤਾਵਾਂ ਦੇ ਵਿੱਚ ਦੇਵਤਾਵਾਂ ਦਾ ਰਾਜਾ, ਭਾਵ ਸਾਰਿਆਂ ਦੇਵਤਿਆਂ ਵਿੱਚ ਇੰਦਰ ਸੁਭਾਏਮਾਨ ਹੋਵੇ, ਉਹਦੀ ਸ਼ੋਭਾ ਬੜੀ ਸੁੰਦਰ ਲੱਗਦੀ ਹੈ, ਤੇ ਕਹਿੰਦੇ ਹੋਰ ਕੀ ਉਪਮਾ ਦੇਈਏ। ਮੰਨ ਲਓ ਵਿਸ਼ਨੂੰ ਹੀ ਇਸ ਧਰਤੀ ਤੇ ਆ ਕੇ ਬੈਠ ਗਿਆ ਹੋਵੇ, ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਉਪਮਾ ਹੈ।
ਸੰਗਤ ਸਕਲ ਗ੍ਰਾਮ ਕੀ ਆਇਵ ਅਨਕੇ ਕੋਰਨ ਕੋ ਹਰ ਪਾਏ।
ਸਾਰੇ ਨਗਰ ਦੀ ਥਾਣੇ ਦੀ ਜਿੰਨੀ ਸੰਗਤ ਸੀ ਉਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਈ, ਤੇ ਜੈ ਜਥਾ ਸ਼ਕਤ ਜਿਹਦੇ ਜਿਹਦੇ ਕੋਲ ਜੈਸੀ ਭੇਟਾ ਸੀ ਸਿੰਘਾਂ ਨੇ ਸਿੱਖਾਂ ਨੇ ਭੇਟ ਕੀਤੀ।
ਜੰਗ ਜੀਤ ਕਰ ਸਤਿਗੁਰ ਆਏ ਕਹਿ ਪਰਸ ਪਰ ਗਨ ਨਰ ਨਾਰ।
ਨਰ ਨਾਰੀ ਸਾਰੇ ਇਸਤਰੀ ਪੁਰਸ਼ ਆਪਸ ਵਿੱਚ ਗੱਲਾਂ ਕਰਦੇ ਨੇ, ਵੀ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਹੁਣ ਜੰਗ ਜਿੱਤ ਕੇ ਆਏ ਨੇ,
ਚੌਂਪ ਕਰਤ ਜਿਤ ਦਰਸ਼ਨ ਦਰਸੈ ਧੰਨ ਧੰਨ ਪ੍ਰਭ ਗੁਰ ਜੈਕਾਰ।
ਜੰਗ ਕਿਹੋ ਜਿਹਾ ਸੀ? ਜੰਗ ਦੀਆਂ ਗੱਲਾਂ ਸੁਣ ਕੇ ਵੀ 35,000 ਫੌਜ ਮਾਰ ਦਿੱਤੀ। ਕੁਛ ਕੁ ਸਿੱਖਾਂ ਨੇ ਇੰਨੀ ਫੌਜ ਮਾਰੀ, ਲੋਕੀ ਸੁਣ ਸੁਣ ਕੇ ਚੌਂਪ ਜਾਂਦੇ, ਹੈਰਾਨ ਹੁੰਦੇ ਨੇ ਤੇ ਦੇਖ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ ਤੇ ਧੰਨ ਧੰਨ ਸਤਿਗੁਰਾਂ ਦੀ ਜੈ ਜੈਕਾਰ ਕਰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਏਦਾਂ ਕਹਿੰਦੇ ਨੇ ਸਿੱਖ।
ਹੁਣ ਕਾਲੂ ਆਗਮਨ ਗੁਰੂ ਕੋ ਦੁਆ ਘੱਟ ਦੁੱਖ ਦੇ ਲਈਏ ਕਰ ਤਿਆਰ।
ਜਦੋਂ ਕਾਲੂ ਨੂੰ ਪਤਾ ਲੱਗਿਆ, ਕਾਲੂ ਨਾਥ ਨੂੰ, ਮਹਾਰਾਜ ਆ ਗਏ ਸਤਿਗੁਰਾਂ ਦੇ ਵਾਸਤੇ, ਦੋ ਘੜੇ ਦੁੱਧ ਦੇ ਭਰ ਕੇ ਲੈ ਕੇ ਆਇਆ।
ਇੱਕ ਬਾਲਕ ਕੇ ਸਿਰ ਤਰ ਲਿਆਇਓ, ਇੱਕ ਉਠਾਏ ਆਪ ਕਰ ਧਾਰ।
ਇੱਕ ਆਪਣੇ ਬੱਚੇ ਦੇ ਸਿਰ ਤੇ ਰੱਖਿਆ, ਉਹਨੇ ਬੱਚੇ ਨੇ ਚੱਕਿਆ। ਇੱਕ ਆਪਣੇ ਸਿਰ ਤੇ ਮਟਕਾ ਜਿਹੜਾ ਦੁੱਧ ਨਾ ਭਰਿਆ, ਦੋਵੇਂ ਦੁੱਧ ਨਾ ਭਰੇ ਸਨ, ਇੱਕ ਆਪਣੇ ਹੱਥ ਵਿੱਚ ਲਿਆ ਹੋਇਆ ਹੈ ਕਾਲੂ ਨਾਥ ਨੇ।
ਆਨ ਗੁਰੂ ਪਗ ਮਸਤਕ ਟੇਕਿਓ, ਬੈਠਿਓ ਨਿਕਟ ਜੋਰ ਕਰ ਹੱਥ।
ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਕੋਲ ਬੈਠ ਗਿਆ ਹੈ।
ਸ੍ਰੀ ਹਰਗੋਬਿੰਦ ਕਿਰਪਾ ਦ੍ਰਿਸ਼ਟ ਤੇ ਦੇਖਤ ਕਰਿਓ ਵਾਕ ਤੇ ਸਾਥ।
ਸਾਧ ਸੰਗਤ ਜੀ, ਮਹਾਰਾਜ ਉਸੇ ਸਮੇਂ ਕਾਲੂ ਨਾਥ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ। ਮਹਾਰਾਜ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖ ਕੇ ਉਹਨੂੰ ਇਹ ਕਹਿਣ ਲੱਗੇ,
ਕਾਲੀ ਕਾਲ ਮਾਨ ਤੇ ਮਾਨਵ ਨਾਮ ਭਇਓ ਅਵ ਕਾਲੂ ਨਾਥ।
ਮਹਾਰਾਜ ਕਹਿੰਦੇ ਤੂੰ ਬੜੀ ਘਾਲਣਾ ਕਾਲੀ ਹੈ, ਇਸ ਕਰਕੇ ਤੇਰਾ ਨਾਮ ਕਾਲੂ ਨਾਥ ਹੈ, ਤੂੰ ਨਾਥਾਂ ਵਿੱਚੋਂ ਨਾਥ ਮੰਨਿਆ ਜਾਵੇਗਾ।
ਸ੍ਰੀ ਗੁਰੂ ਨਹੀਂ ਨਾਥ ਮੁਰੇ ਜਾਨੋ, ਤੁਮਰੋ ਕੁਕਰ ਧਰ ਪਦ ਮਾਤ।
ਆਪੋ ਸਤਨਾਮ ਸ੍ਰੀ
ਵਾਹਿਗੁਰੂ।
ਕਾਲੂ ਨਾਥ ਕਹਿਣ ਲੱਗਾ, ਮਹਾਰਾਜ ਜੀ ਮੈਂ ਨਾਥ ਨਹੀਂ, ਮੈਂ ਤਾਂ ਤੁਹਾਡੇ ਘਰ ਦਾ ਕੁੱਕਰ ਹਾਂ, ਮੈਂ ਤਾਂ ਮਹਾਰਾਜ ਤੁਹਾਡਾ ਕੁੱਤਾ ਹਾਂ, ਸੇਵਕ ਹਾਂ ਆਪ ਜੀ ਦਾ।
ਉਹਨੇ ਪ੍ਰਸੰਨ ਹੋਏ ਗੁਰ ਬੋਲੇ, ਵਿਦਤ ਨਾਥ ਤੂੰ ਹੋਏ ਜਹਾਨ।
ਮਹਾਰਾਜ ਫਿਰ ਪ੍ਰਸੰਨ ਹੋ ਕੇ ਕਹਿਣ ਲੱਗੇ, ਸਤਿਗੁਰੂ ਜੀ ਕਹਿੰਦੇ ਕਾਲੂ ਨਾਥ ਤੂੰ ਸਾਰੇ ਸੰਸਾਰ ਵਿੱਚ ਵੱਡਾ ਨਾਥ ਪ੍ਰਗਟ ਹੋ ਕੇ ਲੋਕਾਂ ਵਿੱਚ ਜਾਣਿਆ ਜਾਏਗਾ।
ਸਭ ਮਨ ਸਭ ਮਾਨੈ ਤੁਵ ਨਾਥ ਜਾਨ ਕਰ, ਕਿਰਪਾ ਗੁਰਨ ਕੀ ਭਈ ਮਾਨ।
ਮਹਾਰਾਜ ਕਹਿੰਦੇ ਤੇਰੇ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ, ਸਾਰਿਆਂ ਵਿੱਚੋਂ ਵੱਡਾ ਨਾਥ ਨਾਮਾਂ ਵਿੱਚੋਂ ਤੇਰਾ ਨਾਮ ਆਏਗਾ।
ਹੁਣ ਕਾਲੂ ਕਹਿ ਸ਼੍ਰੀ ਪ੍ਰਭ ਸੁਣੀਐ, ਆਪ ਬਖਾਨਤ ਕਰਨਾ ਥਾਨ।
ਕਾਲੂ ਕਹਿਣ ਲੱਗਾ, ਮਹਾਰਾਜ ਜੀ ਇਹ ਤਾਂ ਤੁਹਾਡੀ ਕਿਰਪਾ ਹੈ, ਤੁਸੀਂ ਤਾਂ ਆਪਣੀ ਕਿਰਪਾ ਕਰਕੇ ਮੈਨੂੰ ਇਹ ਪਦਵੀ ਦੇ ਰਹੇ ਹੋ।
ਕੀਤੀ ਵਡਾਈ ਉਚਿਤ ਨਹੀਂ ਮੈਂ, ਤੁਮਰੇ ਦਰ ਪੋਵੇ ਕੋ ਸਵਾਨ।
ਮਹਾਰਾਜ ਜੀ ਇੰਨੀ ਵਡਿਆਈ ਦੇ ਮੈਂ ਲਾਇਕ ਨਹੀਂ ਹਾਂ, ਮੈਂ ਤਾਂ ਆਪ ਜੀ ਦੇ ਪਾਵਰ ਦਾ, ਆਪ ਜੀ ਦੇ ਦਰ ਦਾ ਮਹਾਰਾਜ ਸਵਾਨ ਹਾਂ, ਕੁੱਕਰ ਹਾਂ ਤੁਹਾਡੇ ਘਰ ਦਾ।
ਸੁਣ ਕਾਲੂ ਕੀ ਅਦਕ ਨਮਰਤਾ, ਸ੍ਰੀ ਹਰਗੋਬਿੰਦ ਅਦਕ ਕਿਰਪਾਲ।
ਕਾਲੂ ਨਾਥ ਦੀ ਇਹ ਨਿਮਰਤਾ ਵੇਖ ਕੇ ਮਹਾਰਾਜ ਫਿਰ ਕਿਰਪਾ ਦੇ ਘਰ ਵਿੱਚ ਆਏ ਨੇ।
ਭਏ ਪ੍ਰਸੰਨ ਦਇਓ ਵਰ ਦੀਰਗ, ਪਾਨਾਥਨ ਕੋ ਨਾਥ ਵਿਸਾਲ।
ਮਹਾਰਾਜ ਨੇ ਬੜੇ ਪ੍ਰਸੰਨ ਹੋ ਕੇ ਇੱਕ ਮਹਾਵਰ ਦਿੱਤਾ ਹੈ, ਦੀਰਘ ਵਰ। ਪਾਤਸ਼ਾਹ ਜੀ ਕਹਿੰਦੇ ਤੂੰ ਨਾਥਾਂ ਵਿੱਚੋਂ ਵੱਡਾ ਨਾਥ ਹੈ ਕਾਲੂ ਨਾਥ।
ਸਿੱਖ ਸੇਵਕ ਮੈਂ ਵਿਦਤੈ ਮਹਿਮਾ, ਭਰੀ ਥਾਏ ਕਾਲੀ ਬਦ ਕਾਲ।
ਤੂੰ ਵੱਡੀ ਘਾਲਣਾ ਕਾਲੀ ਹੈ, ਇਸ ਕਰਕੇ ਸਿੱਖਾਂ ਸੇਵਕਾਂ ਵਿੱਚ ਸਭ ਪਾਸੇ ਤੇਰੀ ਵਡਿਆਈ ਹੋਇਆ ਕਰੇਗੀ।
ਜਿਉ ਜਿਉ ਨਮਰ ਅਧਿਕਤਾ ਤਿਉ ਤਿਉ, ਬਦ ਪੁਰਖਨ ਕੀ ਹੈ ਅਫਚਾਲ।
ਕਹਿੰਦੇ ਜਿਵੇਂ ਜਿਵੇਂ ਬੰਦਾ ਨਿਮਰ ਹੁੰਦਾ ਨਾ, ਜਿਉਂ ਜਿਉਂ ਬੰਦਾ ਨੀਵਾਂ ਹੋਈ ਜਾਂਦਾ, ਤਿਉਂ ਤਿਉਂ ਵੱਡੇ ਕਿਰਪਾ ਕਰਦੇ। ਜਿਹੜਾ ਬੰਦਾ ਨੀਵ ਵੱਡਿਆਂ ਦੇ ਅੱਗੇ ਢਹਿ ਜਾਏ, ਉਹਦੇ ਤੇ ਵੱਡੀ ਦਇਆ ਹੁੰਦੀ ਹੈ।
ਕਰਿਓ ਬਚਨ ਜਬ ਸ੍ਰੀ ਹਰਗੋਬਿੰਦ, ਕਾਮਲ ਕਰਾ ਮਾਤ ਤਬ ਪਾਏ।
ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਵੀ ਤੂੰ ਵੱਡਾ ਕਰਾ ਮਾਤੀ ਹੋਏਗਾ, ਵੱਡਾ ਨਾਥ ਕਹਾਏਗਾ।
ਅਤ ਆਨੰਦ ਕਰ ਪਦ ਅਰਬਿੰਦਨ, ਬੰਧਨ ਕੀਨ ਸੀਸ ਕੋ ਨਿਆਏ।
ਬੜੇ ਆਨੰਦ ਵਿਚ ਆ ਕੇ ਸਤਿਗੁਰਾਂ ਦੇ ਚਰਨ ਕਮਲਾਂ ਤੇ ਕਾਲੂ ਨਾਥ ਮੱਥਾ ਟੇਕਣ ਲੱਗਾ।
ਬਾਲਕ ਹੁਤੋ ਸੰਗ ਪੈ ਲਿਆਇਓ, ਕਿਸ ਦਿਸ਼ ਦੇਖ ਗੁਰੂ ਸੁਖਦਾਏ।
ਉਸ ਕਾਲੂ ਨਾਥ ਦਾ ਬੱਚਾ ਨਾਲ ਆਇਆ ਸੀ, ਉਹਦੇ ਵੱਲ ਦੇਖ ਕੇ ਸਤਿਗੁਰੂ ਮਹਾਰਾਜ ਸੁਖਦਾਇਕ ਪਾਤਸ਼ਾਹ ਜੀ,
ਦੁਗਧ ਚੁਰੂ ਪਰ ਕਿਸ ਕੋ ਦੀਨਸ ਕਯੋ ਪਾਨ ਕਰ ਬਿਲਮ ਨ ਲਾਏ।
ਸਿੰਘ ਜੀ ਮਹਾਰਾਜ ਨੇ ਉਹਦੇ ਤੇ ਦਇਆ ਕੀਤੀ, ਸਤਿਗੁਰੂ ਜੀ ਬੱਚੇ ਵੱਲ ਦੇਖ ਕੇ ਕਹਿਣ ਲੱਗੇ। ਮਹਾਰਾਜ ਨੇ ਉਹਨੂੰ ਕੁਝ ਚੁਰੂ ਭਰ ਦੁੱਧ ਉਹਨੂੰ ਦਿੱਤਾ ਤੇ ਆਖਿਆ ਇਹਨੂੰ ਪੀ।
ਮਾਨ ਬਾਕ ਕੋ ਪਾਨ ਕਰਿਓ ਜਬ ਭਈ ਸ਼ਕਤ ਸਭ ਜਾਨੀ ਬਾਤ।
ਮਹਾਰਾਜ ਦੇ ਬਚਨ ਸੁਣ ਕੇ ਜਦੋਂ ਇਹਨੇ ਦੁੱਧ ਪੀਤਾ ਨਾ, ਤਾਂ ਕਹਿੰਦੇ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ,
ਦੇਸ਼ ਵਿਦੇਸ਼ਨ ਕੀ ਸੁਧ ਉਰ ਮੈਂ ਕਰ ਬਦਰੀ ਫਲ ਤਿੰਬਕਿਆਤ।
ਕਹਿੰਦੇ ਜਿਸ ਤਰ੍ਹਾਂ ਹੱਥ ਤੇ ਬੇਰੀ ਰੱਖੀ ਹੋਵੇ, ਬੇਰ ਹੋਵੇ ਹੱਥ ਤੇ ਬੇਰ ਪ੍ਰਤੱਖ, ਇੱਦਾਂ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੁਧ ਉਹਨੂੰ ਪ੍ਰਤੱਖ ਹੋ ਗਈ, ਸਾਰਾ ਗਿਆਨ ਹੋ ਗਿਆ।
ਅਚਰਜ ਚਿੱਤਰ ਗੁਰ ਪਦ ਬੰਦੇ ਧੰਨ ਧੰਨ ਗੁਰ ਦੀਰਘ ਦਾਤ।
ਛੋਟੇ ਜੇ ਬਾਲਕ ਤੇ ਇੰਨੀ ਦਇਆ ਹੋਈ, ਸਾਰੇ ਸੰਸਾਰ ਦੀ ਸੁਧ ਉਹਨੂੰ ਮਿਲ ਗਈ ਤੇ ਮਹਾਰਾਜ ਦੇ ਸਰੂਪ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਤੇ ਧੰਨ ਧੰਨ ਕਰਦਾ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ ਹੈ।
ਬਛੂ ਤੇ ਕੱਚ ਛਿਨਕ ਮੈਂ ਕੀਨਸ ਕੌਣ ਕਰੈ ਸਮਤਾ ਕਿਸ ਭਾਂਤ।
ਕਹਿੰਦੇ ਕੁਛ ਕ ਬਾਲਕ ਸੀ, ਕਿੱਥੇ ਸੀਗਾ, ਕੁਛ ਤੋਂ ਕੁਛ ਕਰ ਦਿੱਤਾ, ਬੱਚੇ ਨੂੰ ਇੰਨਾ ਸਾਰਾ ਗਿਆਨ ਮਹਾਰਾਜ ਨੇ ਦੇ ਦਿੱਤਾ, ਐਸੇ ਸਤਿਗੁਰਾਂ ਦੀ ਸਮਤਾ ਕੌਣ ਕਰ ਸਕਦਾ। ਤੇ ਸਾਧ ਸਿੰਘ ਜੀ, ਜਿਹੜੀ ਮਹਾਰਾਜ ਨੇ ਬੱਚੇ ਤੇ ਦਇਆ ਕੀਤੀ, ਉਸ ਤੋਂ ਅੱਗੇ ਜੋ ਕਥਾ ਹੈ, ਜਿਵੇਂ ਕਾਲੂ ਨਾਥ ਉਹਦੇ ਕੋਲੋਂ ਬੱਚੇ ਦੇ ਕੋਲੋਂ ਉਹ ਕਲਾ ਖੋਹ ਲੈਂਦਾ, ਖਿੱਚ ਲੈਂਦਾ ਆਪ ਹੱਥ ਰੱਖ ਕੇ, ਤੇ ਮਹਾਰਾਜ ਉਹਦੇ ਨਾਲ ਜੋ ਬਚਨ ਕਰਨਗੇ ਉਹ ਅੱਗੇ ਦੀ ਜੋ ਕਥਾ ਹੈ ਆਪ ਜੀ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਅਗਾਧ ਬੋਧ ਹੈ। ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ